ਅੰਗਰੇਜ਼ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ
ਕਹਿੰਦੇ ਤਾਲੀਬਾਲ ਕਹਿੰਦੇ ਤਾਲੀਬਾਲ
ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ
ਕਹਿੰਦੇ ਤਾਲੀਬਾਲ
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca
ਕੈਨੀ ਤਾਲੀਵਾਲ
ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਹਾਂ ਜੀ ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਬਦੌਲਤ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ 2:57 ਤੱਕ ਤੁਹਾਡੇ ਨਾਲ ਗੱਲਬਾਤ ਆ ਜਿਹੜੀ ਜਾਰੀ ਰਹੂਗੀ ਜੀ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਨੇ ਤੇ ਕਈ ਖਬਰਾਂ ਤੁਸੀਂ ਆਪਣੇ ਆਪ ਲੱਭ ਕੇ ਲੈ ਆਉਂਦੇ ਹੋ ਸੋਸ਼ਲ ਮੀਡੀਆ 'ਤੇ ਇੱਧਰੋਂ ਉੱਧਰੋਂ ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਕਰੋਨਾ ਵਾਇਰਸ ਨਾਂ ਦਾ ਇੱਕ ਖਤਰਾ ਉਹ ਦੁਨੀਆ 'ਚ ਫੈਲਿਆ ਹੋਇਆ ਅਤੇ ਫਿਰ ਵੈਸੇ ਤਾਂ ਸੋਸ਼ਲ ਮੀਡੀਆ 'ਤੇ ਮੈਨੂੰ ਪਤਾ ਤੁਸੀਂ ਕਮੈਂਟਸ ਪੜ੍ਹਦੇ ਹੋ ਲੋਕਾਂ ਦੇ ਫੋਟੋਆਂ ਦੇਖਦੇ ਹੋ ਵੀਡੀਓਜ਼ ਦੇਖਦੇ ਹੋ ਜਿੱਥੇ ਕਿਤੇ ਕਰੋਨਾ ਵਾਇਰਸ ਆ ਜਾਂਦਾ ਉੱਥੇ ਸਕਰੀਨ ਖੜ੍ਹ ਜਾਂਦੀ ਹੈ ਤੁਹਾਡੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਆਹ ਚੀਜ਼ ਜ਼ਰੂਰ ਪੜ੍ਹਨੀ ਚਾਹੀਦੀ ਹੈ ਦੋਸਤੋ ਕੈਨੇਡਾ ਦੇ ਵਿੱਚ ਮੈਂ ਕੱਲ੍ਹ ਵੀ ਗੱਲ ਕਰਕੇ ਗਿਆ ਸੀ ਇਹਦਾ ਖਤਰਾ ਹਾਲ ਦੀ ਘੜੀ ਲੋ ਆ ਬਹੁਤ ਕਾਫੀ ਲੋ ਆ ਕੈਨੇਡਾ ਦੇ ਵਿੱਚ ਵੈਸੇ ਐਡਾ ਵੱਡਾ ਬਾਹਲਾ ਵੱਡਾ ਖਤਰਾ ਨਹੀਂ ਪਰ ਸਾਨੂੰ ਸਾਵਧਾਨੀ ਰੱਖਣ ਦੀ ਜ਼ਰੂਰਤ ਆ ਡਰਨ ਦੀ ਜ਼ਰੂਰਤ ਨਹੀਂ ਪਰ ਜਦੋਂ ਕਰੋਨਾ ਵਾਇਰਸ ਦਾ ਨਾਂ ਸਾਹਮਣੇ ਆਉਂਦਾ ਅਤੇ ਲੋਕ ਡਰ ਜਾਂਦੇ ਨੇ ਇਹ ਡਰ ਦੇ ਵਿੱਚ ਹੀ ਸਟੋਰਾਂ ਦੇ ਵਿੱਚੋਂ ਅਜੇ ਸ਼ੁਰੂ ਇੱਥੇ ਕੈਨੇਡਾ 'ਚ ਹੋਇਆ ਨਹੀਂ ਸੀ ਫੇਸ ਮਾਸਕ ਮੁੱਕ ਗਏ ਗਲਵਜ਼ ਮੁੱਕ ਗਏ ਹੈਂਡ ਸੈਨੇਟਾਈਜ਼ਰ ਜਿਹੜੇ ਅਲਕੋਹਲ ਬੇਸਡ ਨੇ ਉਹ ਮੁੱਕ ਗਏ ਖੈਰ ਵੈਸੇ ਤਾਂ ਜਿਹੜੀ ਗਵਰਨਮੈਂਟ ਆ ਉਹ ਇਸ਼ਾਰਾ ਕਰਦੀ ਆ ਬਈ ਇਹ ਮਹਾਂਮਾਰੀ ਦੇ ਰੂਪ 'ਚ ਫੈਲ ਸਕਦਾ ਅਤੇ ਜਿਹਨੂੰ ਇਹ ਹੁੰਦਾ ਉਹਨੂੰ ਆਪਣੇ ਆਪ ਨੂੰ ਸਿਆਣਪ ਦੇ ਨਾਲ ਬਾਕੀਆਂ ਨਾਲੋਂ ਵੱਖ ਰੱਖਣਾ ਪੈਂਦਾ ਆਈਸੋਲੇਟ ਕਰਨਾ ਚਾਹੀਦਾ ਉਹਨੂੰ ਫਿਰ ਇਹਦੇ ਫੈਲਣ ਦਾ ਖਤਰਾ ਜਿਹੜਾ ਉਹ ਘੱਟ ਜਾਂਦਾ ਪਰ ਅਜੇ ਫੈਲਿਆ ਨਾ ਹੋਵੇ ਅਤੇ ਵੈਸੇ ਹੀ ਮਾੜੀ ਜੀ ਕਿਸੇ ਨੂੰ ਖਾਂਸੀ ਹੋਵੇ ਜ਼ੁਕਾਮ ਹੋਵੇ ਅਤੇ ਤੁਸੀਂ ਘੂਰ ਘੂਰ ਕੇ ਉਹਨੂੰ ਵੇਖਦੇ ਰਹੋ ਐਡੀ ਵੀ ਕੋਈ ਗੱਲ ਨਹੀਂ ਜਿਵੇਂ ਸਾਡੇ ਲੋਕਾਂ ਨੇ ਚਾਈਨਾ ਟਾਊਨ ਦੇ ਵਿੱਚ ਜਾਣਾ ਹੀ ਬੰਦ ਕਰਤਾ ਅਜੇ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਅਤੇ ਮੈਂ ਇੱਕ ਦਿਨ ਐਗਜ਼ਾਮਪਲ ਦਿੱਤੀ ਸੀ ਵੀ ਡੱਗ ਫੋਰਡ ਸਾਹਿਬ ਬਕਾਇਦਾ ਗਰੋਸੀ ਕਰਨ ਗਏ ਚਾਈਨਾ ਟਾਊਨ ਇਹ ਵਹਿਮ ਕੱਢਣ ਦੇ ਲਈ ਸਾਡੇ ਜਿਹੜੇ ਮੁੱਖ ਮੰਤਰੀ ਕਹਿ ਲਓ ਸੂਬੇ ਦੇ ਜਿਹੜੇ ਮੁਖੀ ਨੇ ਫਿਰ ਵੀ ਜੀ ਪ੍ਰੀਕੋਸ਼ਨਸ ਵਰਤਣੇ ਚਾਹੀਦੇ ਨੇ, ਪਰ ਇਹ ਪ੍ਰੀਕੋਸ਼ਨਸ ਜਿਹੜੇ ਆਉਣ ਜਾਣ ਵਾਲੇ ਲੋਕ ਨੇ ਕੈਨੇਡਾ ਤੋਂ ਬਾਹਰ ਜਾਣ ਵਾਲੇ, ਅੰਦਰ ਆਉਣ ਵਾਲੇ, ਉਹਨਾਂ ਲਈ ਜ਼ਿਆਦਾ ਮਿਹਨਤ ਰੱਖਦੇ ਨੇ। ਗੈਰ ਜ਼ਰੂਰੀ ਟਰੈਵਲਸ ਨਹੀਂ ਕਰਨੀਆਂ ਚਾਹੀਦੀਆਂ, ਬਹੁਤੇ ਇਕੱਠ ਦੇ ਵਿੱਚ ਨਹੀਂ ਜਾਣਾ ਚਾਹੀਦਾ, ਬਹੁਤੇ ਇਕੱਠ ਨਹੀਂ ਕਰਨੇ ਚਾਹੀਦੇ। ਜਦੋਂ ਅਸੀਂ ਘਰ ਤੋਂ ਬਾਹਰ ਹੋਈਏ, ਅਤੇ ਘਰ ਤੋਂ ਬਾਹਰ ਹੋਈਏ ਦਾ ਮਤਲਬ ਸਾਡੇ ਹੱਥ ਇੱਧਰ ਉੱਧਰ ਲੱਗਦੇ ਨੇ। ਮੈਂ ਕੱਲ੍ਹ ਬੜੀ ਡਿਟੇਲ ਦੇ ਵਿੱਚ ਗੱਲ ਕਰਕੇ ਗਿਆ ਸੀ ਕਿ ਉਦੋਂ ਆਪਣੇ ਹੱਥ ਦੇ ਉੱਤੇ ਤੁਹਾਡੇ ਵਾਇਰਸ ਬੈਕਟੀਰੀਆ ਕੁਛ ਮਰਜ਼ੀ ਹੋਵੇ, ਉਹ ਮੂੰਹ ਦੇ ਰਸਤੇ, ਨੱਕ ਦੇ ਰਸਤੇ, ਅੱਖਾਂ ਦੇ ਰਸਤੇ ਅੰਦਰ ਜਾਂਦਾ। ਅਤੇ ਜ਼ਿੰਦਗੀ ਦਾ ਅਸੂਲ ਹੀ ਬਣਾ ਲੈਣਾ ਚਾਹੀਦਾ ਵੀ ਜਦੋਂ ਅਸੀਂ ਜਦੋਂ ਬਸ ਖਾਣਾ ਖਾਣ ਵੇਲੇ ਹੱਥ ਧੋ ਲਓ ਜੀ, ਅਤੇ ਊਂ ਨੱਕ, ਕੰਨ, ਮੂੰਹ, ਅੱਖਾਂ ਨੂੰ ਹੱਥ ਨਾ ਲਾਓ। ਇਹਦੇ ਨਾਲ ਕਾਫੀ ਬਚਾਅ ਹੋ ਜਾਂਦਾ। ਹਾਂ, ਤੁਹਾਡੇ ਹੱਥ 'ਤੇ ਜ਼ਖਮ ਨਾ ਹੋਵੇ, ਕਿਤੇ ਜ਼ਖਮ ਨਾ ਹੋਵੇ। ਅਤੇ ਇਹਦੇ ਲਈ ਬੜੀ ਚੰਗੀ ਆਦਤ ਹੁੰਦੀ ਹੈ ਵੀ ਜਦੋਂ ਆਪਾਂ ਬਾਹਰੋਂ ਘਰ ਐਂਟਰ ਕਰਨ ਲੱਗੇ, ਅਤੇ ਉਦੋਂ ਵੀ ਆਪਾਂ ਪਹਿਲਾਂ ਆਪਾਂ ਵਾਸ਼ਰੂਮ ਜਾ ਕੇ ਪ੍ਰੋਪਰਲੀ ਹੈਂਡਸ ਵਾਸ਼ ਕਰ ਲਈਏ, ਜਿੱਥੇ ਵੀ ਕਿਤੇ ਹੈਂਡ ਸੈਨੇਟਾਈਜ਼ਰ ਰੱਖੇ ਹੋਏ ਨੇ। ਵੈਸੇ ਹੀ ਇੱਥੇ ਹੋਸਪਿਟਲ 'ਚ ਆਲੇ ਦੁਆਲੇ ਜਿਮਸ ਦੇ ਵਿੱਚ, ਪਲਾਜ਼ਾ ਦੇ ਵਿੱਚ ਹੁੰਦੇ ਨੇ, ਅਤੇ ਉਹ ਪ੍ਰੋਪਰਲੀ ਆਪਣੇ ਹੱਥ ਆ ਜਿਹੜੇ ਉਹ ਸਾਫ਼ ਕਰ ਲਈਏ। ਜਦੋਂ ਕੋਈ ਵਿਅਕਤੀ ਖਾਂਸੀ ਕਰਦਾ, ਜਦੋਂ ਕੋਈ ਵਿਅਕਤੀ ਛਿੱਕ ਮਾਰਦਾ, ਤਾਂ ਜਿਹੜੇ ਡਰੋਪਲੈਟਸ ਹੁੰਦੇ ਨੇ, ਸਮਾਲ ਡਰੋਪਲੈਟਸ, ਜਿਹਦੇ ਵਿੱਚ ਮਾਈਕਰੋ ਆਰਗੇਨਿਜ਼ਮਸ ਹੋ ਸਕਦੇ ਨੇ, ਜ਼ਰੂਰੀ ਨਹੀਂ ਕਰੋਨਾ ਵਾਇਰਸ, ਵੈਸੇ ਵੀ ਜਿਹੜੇ ਇਨਫੈਕਸ਼ੀਅਸ ਮਾਈਕਰੋ ਆਰਗੇਨਿਜ਼ਮ ਦਾ ਲਾਗ ਦੀਆਂ ਬਿਮਾਰੀਆਂ, ਫਲੂ ਆ, ਕੁਛ ਵੀ ਉਹਦੇ ਜਰਮਸ ਨੇ, ਉਹ ਹੋ ਸਕਦੇ ਨੇ। ਇਸ ਕਰਕੇ ਸਾਨੂੰ ਸਿਆਣੇ ਕਹਿੰਦੇ ਨੇ ਕਿ ਜਦੋਂ ਤੁਸੀਂ ਛਿੱਕ ਮਾਰਨੀ ਆ, ਰੁਮਾਲ ਜਾਂ ਰੁਮਾਲ ਤਾਂ ਇੱਥੇ ਖੈਰ ਯੂਜ਼ ਨਹੀਂ ਕੀਤਾ ਜਾਂਦਾ, ਤੁਸੀਂ ਜਿਹੜਾ ਟਿਸ਼ੂ ਪੇਪਰ ਆ ਜਾਂ ਆਪਣੀ ਬਾਂਹ ਹੈ ਜਿਹੜੀ ਉਹ ਅੱਗੇ ਕਰ ਲਈ, ਤਾਂ ਕਿ ਕਿਉਂਕਿ ਉਦੋਂ ਇਹ 1-2 ਮੀਟਰ ਤੱਕ ਮਾਰ ਕਰ ਸਕਦੇ ਨੇ, ਉਹ ਜਿਹੜੇ ਡਰੋਪਲੈਟਸ ਹੁੰਦੇ ਨੇ। ਵੈਸੇ ਨਹੀਂ, ਵੈਸੇ ਬਾਹਰ ਜਾਓ, ਇੰਨੀ ਸ਼ੁੱਧ ਹਵਾ, ਕੋਈ ਐਡੀ ਕੋਈ ਗੱਲ ਨਹੀਂ ਹੈਗੀ, ਪਰ ਸਾਵਧਾਨ ਹੋਣ ਦੀ ਲੋੜ ਆ ਦੋਸਤੋ, ਖਾਸ ਕਰਕੇ ਜਿਹੜੇ ਲੋਕ ਇਹਨਾਂ ਦੇਸ਼ਾਂ ਦੇ ਵਿੱਚੋਂ ਹੋ ਕੇ ਆਉਂਦੇ ਨੇ, ਜਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਕੋਈ ਮੈਂਬਰ ਹੈਗਾ ਉਹ ਇਹਨਾਂ ਦੇਸ਼ਾਂ ਦੇ ਵਿੱਚੋਂ ਹੋ ਕੇ ਆਇਆ, ਜਿਹਨਾਂ ਦੇਸ਼ਾਂ ਦੇ ਵਿੱਚ ਇਹਦਾ ਵੱਧ ਪ੍ਰਕੋਪ ਹੈਗਾ, ਤਾਂ ਉਹਨੂੰ ਸਾਵਧਾਨ ਰੱਖਣਾ ਚਾਹੀਦਾ। ਵੈਸੇ ਵੀ ਕੈਨੇਡਾ ਸਰਕਾਰ ਨੇ ਕਿਹਾ ਕਿ ਜਿਹਨਾਂ ਦੇਸ਼ਾਂ 'ਚੋਂ ਆਇਆ 14-15 ਦਿਨਾਂ 'ਚ ਇਹਦਾ ਪਤਾ ਲੱਗ ਜਾਂਦਾ, ਆਈਸੋਲੇਟ ਰਹੋ। ਜੇ ਤੁਹਾਡੇ ਸਿਮਟਮਸ ਤੁਹਾਨੂੰ ਲੱਗਦੇ ਨੇ ਤਾਂ ਤੁਸੀਂ ਹੈਲਥ ਅਥੋਰਟੀਜ਼ ਨੇ ਜਿਹੜੀਆਂ ਉਹਨਾਂ ਤੋਂ ਚੈੱਕ ਆ ਜਿਹੜੀ ਕਰਾਓ। ਚਲੋ, ਇਹ ਤਾਂ ਕਰੋਨਾ ਵਾਇਰਸ ਦੀ ਗੱਲ ਆ ਜਿਹੜੀ ਹੋ ਗਈ, ਪਰ ਮੈਨੂੰ ਹਿਊਮਨ ਸਾਈਕੋਲੋਜੀ ਦੀ ਸਮਝ ਨਹੀਂ ਲੱਗੀ ਜੀ ਅੱਜ ਤੱਕ, ਬਈ ਜੇ ਤੁਸੀਂ ਜਿਨ੍ਹਾਂ ਨੂੰ ਹੋਇਆ ਅਤੇ ਉਹਦੇ 'ਚੋਂ ਮੌਤ ਦੀ ਦਰ ਦੇਖੋ ਤਾਂ ਬਹੁਤ ਘੱਟ ਆ। ਇਹ ਇੰਨਾ ਜ਼ਿਆਦਾ ਪ੍ਰਚਾਰ ਹੋ ਰਿਹਾ ਕਿ ਲੋਕ ਦੂਰ ਬੈਠੇ ਡਰ ਰਹੇ ਨੇ, ਪਰ ਜਿਹੜੇ ਕਾਰਨਾਂ ਕਰਕੇ ਅਸੀਂ ਹਰ ਰੋਜ਼ ਮਰ ਰਹੇ ਹਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਉਹ ਕਿਹੜੇ ਕਿਹੜੇ ਨੇ? ਵੀ ਐਕਸੀਡੈਂਟ ਹੋ ਰਹੇ ਨੇ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਜੇ ਇੰਡੀਆ ਦੀ ਗੱਲ ਕਰਨੀ ਹੋਵੇ ਤਾਂ ਹੈਲਮਟ ਕੋਈ ਪਾ ਕੇ ਨਹੀਂ ਤੁਰਦਾ ਅਤੇ ਜਾਂਦਾ ਜਾਂਦਾ ਮਰ ਜਾਂਦਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਘਰੇਲੂ ਹਿੰਸਾ, ਕਤਲੋਗਾਰਤ, ਚਾਕੂ ਮਾਰਨਾ, ਤਕਰਾਰਬਾਜ਼ੀ ਤੋਂ ਹੋ ਕੇ ਅੱਗੇ ਘਸੁੰਨ ਮੁੱਕੀ ਤੋਂ ਹੋ ਕੇ ਕਿਸੇ ਦੀ ਜਾਨ ਲੈ ਲੈਣਾ, ਇਹਨਾਂ ਨਾਲ ਕਿੰਨੇ ਲੋਕ ਮਰਦੇ ਨੇ। ਸਾਡੇ ਲਾਈਫ ਸਟਾਈਲ ਸਾਡਾ ਇਹੋ ਜਿਹਾ ਹੈ ਕਿ ਅਸੀਂ ਮੌਤ ਦੇ ਛੇਤੀ ਨੇੜੇ ਪਹੁੰਚਦੇ ਹਾਂ। ਸਾਡੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ, ਉਹਨਾਂ ਦੇ ਵਿੱਚ ਕਿੰਨੀਆਂ ਜ਼ਹਿਰਾਂ ਨੇ, ਕਿੰਨੇ ਪ੍ਰਜ਼ਰਵੇਟਿਵਸ ਨੇ। ਸਾਡਾ ਇਨਵਾਇਰਨਮੈਂਟ ਆ ਜਿਹੜਾ, ਇਹ ਕੈਂਸਰ ਕੋਜ਼ਿੰਗ ਇਨਵਾਇਰਨਮੈਂਟ ਆ। ਅਸੀਂ ਜਿਹੜੇ ਫੋਨ ਅਸੀਂ ਕੰਨਾਂ ਦੇ ਨਾਲ ਲਾ ਕੇ ਹਰ ਰੋਜ਼ ਲਾਈ ਰੱਖਦੇ ਹਾਂ, ਪੋਸੀਬਿਲਿਟੀ ਹੈ ਇਹਦੀ ਸਾਡੇ ਬ੍ਰੇਨ ਟਿਊਮਰ ਹੋ ਸਕਦਾ। ਕੈਂਸਰ ਤਾਂ ਹੈ ਹੀ ਲਾਈਫ ਸਟਾਈਲ, ਨਵੇਂ ਲਾਈਫ ਸਟਾਈਲ ਦੀ ਦੇਣ ਆ ਕੈਂਸਰ। ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਉਹਦੇ ਵਿੱਚ ਜੈਨੈਟਿਕਲੀ ਮੋਡੀਫਾਈਡ ਚੀਜ਼ਾਂ ਨੇ, ਉਹਦੇ ਨਾਲ ਕਿੰਨੇ ਲੋਕ ਮਰਦੇ ਨੇ, ਪਰ ਇਹਨਾਂ ਗੱਲਾਂ ਅਸੀਂ ਗੱਲਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸਾਡਾ ਧਿਆਨ ਆ ਵੀ ਫੌਰੀ ਜਿਹੜੀ ਚੀਜ਼ ਅਸੀਂ ਸੁਣ ਲਈ ਵੀ ਕਰੋਨਾ ਵਾਇਰਸ ਨਾਲ ਇੰਨੇ ਲੋਕ ਮਰ ਗਏ ਜੀ, ਉਹਦੇ ਵੱਲ ਆਏ ਹਾਏ ਸਾਰੀ ਦੁਨੀਆ ਕਰੋਨਾ ਵਾਇਰਸ ਕਰੀ ਜਾਂਦੀ ਹੈ। ਮੈਨੂੰ ਤਾਂ ਹੈਰਾਨੀ ਹੋਣ ਲੱਗ ਗਈ ਬਈ ਇੰਨੇ ਧਰਮੀ ਲੋਕ ਨੇ ਜਿਹੜੇ ਵਾਹਿਗੁਰੂ ਰੱਬ ਰੱਬ ਕਰਦੇ ਨੇ, ਉਹਦੇ ਨਾਲੋਂ ਜ਼ਿਆਦਾ ਲੋਕ ਤਾਂ ਹੁਣ ਕਰੋਨਾ ਵਾਇਰਸ ਕਰਨ ਲੱਗ ਗਏ। ਫਿਰ ਮੈਨੂੰ ਕਿਤੇ ਕਿਤੇ ਹੈਰਾਨੀ ਹੁੰਦੀ ਹੈ ਵੀ ਜਿਹੜੇ ਉਹ ਜਿਹੜੇ ਮਹਾਂਪੁਰਸ਼ ਨੇ ਜਿਹੜੇ ਕਹਿੰਦੇ ਹੁੰਦੇ ਆ ਵੀ ਹਰੇਕ ਬਿਮਾਰੀ ਦਾ ਇਲਾਜ ਆ ਜਿਹੜਾ ਉਹ ਕਾਲੇ ਇਲਮ ਨਾਲ ਹੋ ਜਾਂਦਾ, ਇਹਦੇ ਨਾਲ ਹੋ ਜਾਂਦਾ, ਉਹਦੇ ਨਾਲ ਹੋ ਜਾਂਦਾ, ਪਾਠ ਕਰਨ ਨਾਲ ਹੋ ਜਾਂਦਾ, ਅਰਦਾਸਾਂ ਕਰਨ ਨਾਲ ਹੋ ਜਾਂਦਾ, ਉਹ ਚੁੱਪ ਕਿਉਂ ਬੈਠੇ ਨੇ? ਵੁਹਾਨ ਦੇ ਵਿੱਚ ਜਾਣ, ਚਾਈਨਾ ਦੇ ਵਿੱਚ ਅਰਦਾਸਾਂ ਕਰਨ। ਸਾਡੇ ਵੀ ਇੱਥੇ ਵੈਸੇ 20-22 ਹੋ ਗਏ ਪੇਸ਼ੈਂਟ, ਅਤੇ ਉਹ ਨਹੀਂ ਜੀ ਇਲਾਜ ਉਹਦੇ ਨਾਲ ਨਹੀਂ ਹੁੰਦਾ, ਛੋਟਾ ਜਿਹਾ ਮਾਈਕਰੋਸਕੋਪਿਕ ਆ ਉਹ, ਬਹੁਤ ਮਾਈਕਰੋਸਕੋਪ ਨਾਲ ਵੀ ਮੁਸ਼ਕਲ ਦੇਖਿਆ ਜਾਂਦਾ। ਜਿਹਨੂੰ ਅਸੀਂ ਹਰ ਰੋਜ਼ ਧਿਆਉਂਦੇ ਹਾਂ ਉਹ ਇਹਨੂੰ ਨਹੀਂ ਮਾਰ ਸਕਦਾ, ਹੁਣ ਤੁਸੀਂ ਅੰਦਾਜ਼ਾ ਲਾ ਲਿਓ, ਬਸ ਫਿਰ ਉਹ ਹੋਰ ਕੀ ਕਰ ਸਕਦਾ। ਇਹਨੂੰ ਢਾਉਣਾ ਤਾਂ ਵਿਗਿਆਨੀਆਂ ਨੇ ਢਾਉਣਾ, ਖੋਜਾਂ ਜਿਹੜੀਆਂ ਚੱਲ ਰਹੀਆਂ ਇਹਦੀ ਦਵਾਈ ਵੀ ਬਣ ਕੇ ਤਿਆਰ ਹੋ ਜਾਣੀ ਆ, ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈਗੀ, ਬੰਦੇ ਦਾ ਇਮਿਊਨ ਸਿਸਟਮ ਕਾਫੀ ਤਕੜਾ ਹੁੰਦਾ, ਠੀਕ ਹੈ, ਫਿਰ ਵੀ ਇਹਦੀ ਮਾਰ ਥੱਲੇ ਆ ਜਾਂਦਾ। ਪਰ ਇਹ ਹੈ ਜੀ, ਦੁਨੀਆਂ 'ਚ ਬਹੁਤ ਮਹਾਂਮਾਰੀਆਂ ਫੈਲੀਆਂ ਇਹੋ ਜਿਹੀਆਂ, ਪਹਿਲਾਂ ਇਲਾਜ ਨਹੀਂ ਸੀ ਹੁੰਦੇ, ਹੁਣ ਅੰਸ਼ਕ ਇਲਾਜ ਹੈਗੇ ਨੇ, ਸਿਮਟਮਸ ਦੇ ਇਲਾਜ ਹੋ ਜਾਂਦੇ, ਇਹਦੀ ਪੂਰੀ ਦੀ ਪੂਰੀ ਟ੍ਰੀਟਮੈਂਟ ਆ ਜਿਹੜੀ ਹਾਲ ਦੀ ਘੜੀ ਅਵੇਲੇਬਲ ਨਹੀਂ ਹੈ, ਇਹਦਾ ਤੋੜ ਜਿਹਨੂੰ ਕਹਿੰਦੇ ਇਹਦੇ ਲਈ ਦਵਾਈ ਹੈ ਜਿਹੜੀ ਐਂਟੀਵਾਇਰਲ ਡਰੱਗ, ਹਾਲ ਦੀ ਘੜੀ ਅਵੇਲੇਬਲ ਹੈ ਨਹੀਂ। ਪਰ ਵਿਗਿਆਨੀਆਂ ਨੇ ਸਿੱਟਾ ਕੱਢਿਆ ਕਿ ਜਿਨ੍ਹਾਂ ਨੂੰ ਹੋ ਗਿਆ ਅਤੇ ਉਹਨਾਂ ਦੀ ਬਾਡੀ ਦੇ ਵਿੱਚ ਰਜ਼ਿਸਟੈਂਸ ਡਿਵੈਲਪ ਹੋ ਗਿਆ, ਉਹਨਾਂ ਦੀ ਪਲਾਜ਼ਮਾ ਲੈ ਕੇ, ਇਹ ਚਾਈਨਾ 'ਚੋਂ ਹੀ ਖਬਰ ਆਈ ਸੀ, ਉਹਨਾਂ ਦੀ ਬਾਡੀ ਦੇ ਵਿੱਚੋਂ ਉਹਨਾਂ ਦੀ ਸੈੱਲ ਪਲਾਜ਼ਮਾ ਜਿਹੜੀ ਹੁੰਦੀ ਆ, ਜਿਹੜਾ ਸੈੱਲ ਦੇ ਵਿੱਚ ਫਲੂਇਡ ਜਿਹਾ ਹੁੰਦਾ, ਉਹ ਲੈ ਕੇ, ਕਹਿੰਦੇ ਉਹ ਕਾਫੀ ਇਫੈਕਟਿਵ ਰਿਹਾ। ਵੈਸੇ ਦੇਖੋ ਹੈਰਾਨੀ ਦੀ ਗੱਲ ਵੀ ਨਵੇਂ ਪੈਦਾ ਹੋਣ ਵਾਲੇ ਬੱਚੇ ਨੂੰ ਇੱਕ ਸਾਲ ਤੋਂ ਥੱਲੇ ਆ ਜਿਹੜਾ, ਉਹਨੂੰ ਇਹ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ ਕਰੋਨਾ ਵਾਇਰਸ ਦਾ। ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਆਲਰੇਡੀ ਕੰਪਰੋਮਾਈਜ਼ਡ ਆ ਅਤੇ ਕਮਜ਼ੋਰ ਨੇ ਜਿਹੜੇ, ਉਹਨਾਂ ਨੂੰ ਇਹ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਂਦਾ। ਇਹਦੇ ਨਾਲ ਇੱਕ ਕਿਸਮ ਦੇ ਨਾਲ ਫੇਫੜਿਆਂ 'ਤੇ ਜ਼ਿਆਦਾ ਅਸਰ ਕਰਦਾ, ਲੰਗਸ ਦੇ ਫੰਕਸ਼ਨ ਨੂੰ ਇਹ ਟੋਟਲੀ ਜਾਣੀ ਡਿਸਟਰੋਏ ਕਰ ਦਿੰਦਾ, ਪਾਣੀ ਵੀ ਭਰ ਸਕਦਾ, ਨਮੂਨੀਆ ਹੋ ਜਾਂਦਾ ਅੰਦਰ, ਹੌਲੀ ਹੌਲੀ ਬਾਡੀ ਸੋਜਿਸ਼ ਹੋ ਜਾਂਦੀ ਆ। ਪਰ ਗੱਲ ਇਹ ਹੈ ਜੀ, ਹੌਲੀ ਹੌਲੀ ਵਿਗਿਆਨੀਆਂ ਨੇ ਲੱਭ ਲੈਣਾ ਇਲਾਜ। ਅਤੇ ਹੁਣ ਮੈਂ ਇੱਕ ਵਾਰਨਿੰਗ ਪੜ੍ਹ ਰਿਹਾ ਸੀ ਥੋੜ੍ਹੀ ਜਿਹੀ, ਵੀ ਤੁਹਾਡੇ ਘਰ ਜਿਹੜੀਆਂ ਚੀਜ਼ਾਂ ਇਹ ਖਾਣ ਪੀਣ ਵਾਲੀਆਂ ਥੋੜ੍ਹੀਆਂ ਜਿਹੀਆਂ ਹੋਣੀਆਂ ਚਾਹੀਦੀਆਂ ਜ਼ਰੂਰ, ਬਾਈ ਚਾਂਸ ਕਿਸੇ ਮੈਂਬਰ ਨੂੰ ਹੋ ਜੇ ਅਤੇ ਫਿਰ ਉਹਨੂੰ ਆਈਸੋਲੇਟ ਕਰਕੇ ਰੱਖਣਾ ਅਤੇ ਉਹਨੇ ਬਾਹਰ ਨਹੀਂ ਜਾਣਾ। ਤੁਸੀਂ ਦੇਖਿਆ ਵੀਡੀਓਜ਼ ਦੇ ਵਿੱਚ ਚਾਈਨਾ ਦੇ ਵਿੱਚ ਕਿਵੇਂ ਗਲੀਆਂ ਸੁੰਨੀਆਂ ਪਈਆਂ, ਨਾਲ ਦੀ ਨਾਲ ਕੁਛ ਜਿਹੜੀਆਂ ਐਂਟੀ ਇਨਫਲੋਮੇਟਰੀ ਡਰੱਗਸ ਨੇ ਜਿਹੜੀਆਂ ਗਲ ਖਰਾਬ ਹੋਣ ਦੀਆਂ ਜਾਂ ਬੁਖਾਰ ਵਗੈਰਾ ਦੀਆਂ, ਵੈਸੇ ਤਾਂ ਚਲੋ ਦਵਾਈਆਂ ਹੈਗੀਆਂ ਨੇ ਡਾਕਟਰ ਦੇ ਦਿੰਦਾ, ਪਰ ਇਹ ਗੱਲ ਦਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਵੀ ਜੇ ਕਿਸੇ ਕਿਤੇ ਵੱਧ ਗਿਆ ਇਹ ਤਾਂ ਡਾਕਟਰ ਇੰਨੇ ਪੇਸ਼ੈਂਟਸ ਨੂੰ ਹੈਂਡਲ ਕਿਵੇਂ ਕਰਨਗੇ। ਇਸ ਕਰਕੇ ਜੀ ਆਪਣੀ ਟੇਕ ਕੇਅਰ ਆਪ ਹੀ ਕਰਨੀ ਪੈਣੀ ਹੈ, ਆਪਣੇ ਆਪ ਨੂੰ ਤਿਆਰ ਕਰ ਲਓ ਮਾੜਾ ਜਿਹਾ। ਅਤੇ ਮੈਂ ਅਗੇਨ ਕਹਿੰਦਾ ਵੀ ਕੋਈ ਫਿਕਰ ਚਿੰਤਾ ਵਾਲੀ ਗੱਲ ਨਹੀਂ, ਸਾਵਧਾਨੀ ਵਰਤਣ ਦੀ ਜ਼ਰੂਰਤ ਹੈਗੀ ਆ। ਅਤੇ ਸਾਵਧਾਨੀ ਵਰਤਣ ਦੇ ਵਿੱਚ ਇਹ ਵੀ ਆ ਜਾਂਦਾ ਵੀ ਸ਼ਾਮ ਨੂੰ ਫਿਰ ਜਿਹੜੇ ਵੀਰ ਸ਼ੁੱਕਰਵਾਰ ਨੂੰ ਇਕੱਠੇ ਹੁੰਦੇ ਨੇ, ਸ਼ੁੱਕਰ ਸ਼ਨੀਚਰ ਐਤਵਾਰ ਨੂੰ 10-10 15-15 ਮੁਰਗੇ ਦੀਆਂ ਲੱਤਾਂ ਖਾਂਦੇ ਨੇ ਬੈਠ ਕੇ, ਅਤੇ ਇਹ ਕਿਸੇ ਨੂੰ ਪਤਾ ਨਹੀਂ ਵੀ ਮੈਨੂੰ ਹੋਇਆ। ਇਹ ਮੈਂ ਸੱਚ ਕਹਿ ਰਿਹਾ, ਬੰਦੇ ਨੂੰ ਨਹੀਂ ਪਤਾ ਲੱਗਦਾ, ਪਰ ਉਹ ਕੈਰੀਅਰ ਹੋ ਸਕਦਾ, ਉਹਨੂੰ ਬਾਅਦ 'ਚ ਪਤਾ ਲੱਗੂ, ਦੂਜਿਆਂ ਨੂੰ ਪਹਿਲਾਂ ਨਾਲ ਉਹ ਹੋ ਜਾਣਾ। ਐਕਚੁਲੀ ਵਾਪਰੇ ਹੀ ਆਏ ਆ ਇਹ, ਬਈ ਬੰਦੇ ਨੂੰ ਪਤਾ ਨਹੀਂ ਵੀ ਮੈਨੂੰ ਇਹ ਕਰੋਨਾ ਵਾਇਰਸ ਹੋਇਆ ਵਿਆ, ਉਹ ਘੁੰਮਦਾ ਫਿਰਦਾ, ਬਾਅਦ 'ਚ ਜਦੋਂ ਉਹਨੂੰ ਬੁਖਾਰ ਬਖੂਰ ਚੜ੍ਹ ਜਾਂਦਾ ਅਤੇ ਬਾਅਦ 'ਚ ਫਿਰ ਉਹ ਸੋਚਦਾ ਵੀ ਮੈਂ ਤਾਂ ਉੱਥੇ ਵੀ ਬੈਠਾ, ਜਿਵੇਂ ਹੁਣ ਉਹਨੂੰ ਤਾਂ ਪਤਾ ਨਹੀਂ। ਫੋਰ ਐਗਜ਼ਾਮਪਲ ਜਿਵੇਂ ਲੇਟੈਸਟ ਆਹ ਰਿਚਮੰਡ ਹਿੱਲ 'ਚ ਜਿਹੜੀ ਲੇਡੀ ਔਰਤ ਭਰਤੀ ਕੀਤੀ ਆ, ਇੱਕ ਕਤਰ ਤੋਂ ਆਈ ਸੀ, ਬਿਜ਼ਨਸ ਕਲਾਸ ਦੇ ਵਿੱਚ ਆਈ ਸੀ, ਅਤੇ ਏਅਰ ਕੈਨੇਡਾ ਦੀ ਫਲਾਈਟ ਸੀ ਸ਼ਾਇਦ 833, ਮੈਨੂੰ ਯਾਦ ਨਹੀਂ ਏ ਸੀ 833। ਉਸ ਤੋਂ ਬਾਅਦ ਇਹਨੇ ਗੋ ਬੱਸ ਲਈ ਹੈ, ਅਤੇ ਫਿਰ ਜਿੱਥੋਂ ਉਹ ਫਿਰ ਓਨੈਸਟਲੀ ਦੱਸਦਾ ਪੇਸ਼ੈਂਟ ਵੀ, ਮੈਂ ਇੱਥੋਂ ਗੁਜ਼ਰਿਆ, ਅਤੇ ਫਿਰ ਸਾਡੇ ਜਿਹੜੇ ਗਏ ਆ ਉੱਥੇ ਐਡਵਾਈਜ਼ਰੀ ਜਿਹੜੀ ਹੈਗੀ ਆ ਉਸ ਤਰੀਕੇ ਦੇ ਨਾਲ ਜਾਰੀ ਕੀਤੀ ਜਾਂਦਾ ਮੈਸੇਜ ਵੀ, ਜਿਹੜੇ ਇੱਥੇ ਆਏ ਆ ਉਹ ਆਪੋ ਆਪਣੇ ਡਾਕਟਰ ਨੂੰ ਜਾਂ ਉਹ ਟੇਕ ਕੇਅਰ ਕਰਨ, ਮਤਲਬ ਉਹ ਫੋਨ ਕਰਕੇ ਦੱਸਣ, ਅਤੇ ਉਹਨਾਂ ਨੂੰ ਪੋਸੀਬਿਲਿਟੀ ਹੋ ਸਕਦੀ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹੋ ਜੇ, ਮੈਂ ਜਿਵੇਂ ਦੱਸਿਆ ਵੀ ਜੇ ਆਪਾਂ ਸਾਰਾ ਦਿਨ ਬੈਠੇ ਐਵੇਂ ਅੱਖਾਂ ਨੂੰ ਹੱਥ ਲਾਈ ਜਾਂਦੇ ਹਾਂ, ਨੱਕ ਚੁੰਗਲਾਂ ਪਾਈ ਜਾਂਦੇ ਹਾਂ, ਬੈਠੇ ਬਿਨਾਂ ਹੱਥ ਧੋਤਿਆਂ ਖਾਈ ਪੀ ਜਾਂਦੇ ਹਾਂ, ਉਹ ਪੋਸੀਬਿਲਿਟੀ ਜ਼ਿਆਦਾ ਹੋ ਜਾਂਦੀ ਹੈ। ਆਪਾਂ ਇੱਥੇ ਪੋਸੀਬਿਲਿਟੀਜ਼ ਦੀ ਗੱਲ ਹੀ ਕਰ ਸਕਦੇ ਹਾਂ ਦੋਸਤੋ, ਹੋਰ ਤਾਂ ਕੋਈ ਗੱਲ ਕਰ ਨਹੀਂ ਸਕਦੇ, ਆਪਾਂ ਕਿਹੜਾ ਮਾਹਰ ਬੰਦਿਆਂ ਦੀਆਂ ਵੀਡੀਓਜ਼ ਦੇਖ ਸਕਦੇ ਹਾਂ। ਪੋਸੀਬਿਲਿਟੀਜ਼ ਦਾ ਮਤਲਬ ਇਹ ਹੁੰਦਾ ਵੀ ਜਿਵੇਂ ਤੁਸੀਂ ਸੜਕ 'ਤੇ ਜਾ ਰਹੇ ਹੋ, ਜੇ ਤੁਸੀਂ ਬੇਧਿਆਨੇ ਹੋ ਕੇ ਗੱਡੀ ਚਲਾਈ ਜਾਂਦੇ, ਵਿੱਚੋਂ ਹੀ ਫੋਨ ਸੁਣੀ ਜਾਂਦੇ, ਵਿੱਚੋਂ ਹੀ ਗੱਲਾਂ ਮਾਰੀ ਜਾਂਦੇ ਹਾਂ, ਅਤੇ ਸਾਹਮਣੇ ਤੁਹਾਡਾ ਧਿਆਨ ਨਹੀਂ, ਤਾਂ ਤੁਹਾਡੀ ਪੋਸੀਬਿਲਿਟੀ ਆ ਵੀ ਐਕਸੀਡੈਂਟ ਹੋ ਸਕਦਾ। ਦੇਖੋ ਐਕਸੀਡੈਂਟ ਤਾਂ ਕਿਸੇ ਦਾ ਵੀ ਹੋ ਸਕਦਾ, ਬਿਲਕੁਲ ਸਾਵਧਾਨ ਹੋ ਕੇ ਜਾ ਰਿਹਾ ਬੰਦਾ, ਸਾਰੇ ਨਿਯਮ ਮੰਨ ਕੇ, ਐਕਸੀਡੈਂਟ ਉਹਦਾ ਵੀ ਹੋ ਸਕਦਾ, ਅਨਅਵੋਇਡਬਲ ਐਕਸੀਡੈਂਟ ਜਿਹਨੂੰ ਕਹਿੰਦੇ ਹਾਂ, ਜੇ ਕੋਈ ਹੋਰ ਉਹਦੇ ਵਿੱਚ ਆ ਕੇ ਗੱਡੀ ਟਰੱਕ ਮਾਰੇ। ਪਰ ਮੁਕਾਬਲਤਨ ਜੇ ਪਰਸੈਂਟੇਜ ਕੱਢੀਏ, ਐਕਸੀਡੈਂਟ ਉਹਦਾ ਹੋਊਗਾ ਜਿਹੜਾ ਬੇਧਿਆਨ ਆ, ਜਿਹੜਾ ਸਾਹਮਣੇ ਨਹੀਂ ਦੇਖਦਾ, ਜਿਹੜਾ ਆਲੇ ਦੁਆਲੇ ਦੇਖਦਾ, ਜਿਹੜਾ ਫੋਨ 'ਤੇ ਗੱਲਾਂ ਕਰਦਾ। ਵੈਸੇ ਸਾਡਾ ਰੇਡੀਓ ਆ ਜਿਹੜਾ, ਜੇ ਤੁਸੀਂ ਇਹਦੀ ਵੀ ਕਾਲ ਕਰਨੀ ਸੀ, ਇਸੇ ਕਰਕੇ ਕਹਿੰਦੇ ਹੁੰਦੇ ਵੀ ਸਾਵਧਾਨ ਹੋ ਕੇ ਕਾਲ ਕਰਿਆ ਕਰੋ, ਸੜਕ 'ਤੇ ਜਾਂਦੇ ਨਾ ਕਾਲ ਕਰੋ, ਨਾ ਵੀ ਕਰੋ ਫਿਰ ਵੀ ਸਰ ਜੂ, ਬਸ ਸੁਣ ਲਿਆ ਕਰੋ, ਮੈਨੂੰ ਪਤਾ ਬਾਅਦ ਦੇ ਵੀ ਸਾਡੇ ਦੋਸਤ ਮਿੱਤਰ ਫੋਨ ਕਰਕੇ ਦੱਸ ਦਿੰਦੇ ਹੁੰਦੇ ਆ। ਲਓ ਜੀ, ਆਪਾਂ ਬਾਹਲੀਆਂ ਗੱਲਾਂ ਨਹੀਂ ਮਾਰਦੇ, ਆਪਣਾ ਕੱਲ੍ਹ ਦਾ ਵਿਸ਼ਾ ਜੇ ਉਵੇਂ ਹੀ ਪਿਆ, ਕੱਲ੍ਹ ਕਾਫੀ ਸਾਰੇ ਕਾਲਰ ਸਾਡੇ ਨਾਲ ਸੀ, ਉਹ ਗੱਲਬਾਤ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ, ਪਹਿਲਾਂ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਸ਼ਿਵਿੰਦਰ ਨੂੰ ਲੈ ਲਈਏ ਨਾਲ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ ਐਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰਾਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ, ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੂਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਤੁਸੀਂ ਕੋਈ ਅਜਿਹਾ ਬੈਂਕਵੈਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੈਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੈਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੈਟ ਹਾਲ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਇੱਕ ਵਾਰੀ ਫਿਰ ਨੇਗਾ ਸਵਾਗਤ ਜੀ ਤੁਹਾਡਾ। ਪ੍ਰਦੀਪ ਗੋਇਲ ਨੂੰ ਕਾਲ ਕਰਨਾ ਜੇ ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਹਾਡੀ ਸਭ ਤੋਂ ਸਸਤੇ ਰੇਟ 'ਤੇ ਇੰਸ਼ੋਰੈਂਸ ਕਰਦੇ ਨੇ, ਨੰਬਰ 647-278-5003। ਜੇ ਤੁਹਾਡੀ ਰਿਨਿਊਅਲ ਆਈ ਹੋਈ ਹੈ ਤਾਂ ਫਿਰ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰੋ, ਜਿਹੜੀ ਕੰਪਨੀ ਨਾਲ ਤੁਸੀਂ 10-12 ਸਾਲਾਂ ਤੋਂ ਆ। ਕਈ ਵਾਰੀ ਆਪਾਂ ਵੈਸੇ ਹੀ ਲੇਜ਼ੀ ਹੋ ਜਾਂਦੇ, ਆਪਾਂ ਕਹਿੰਦੇ ਜੀ ਇਸ ਕੰਪਨੀ ਨਾਲ ਤਾਂ ਹੈਗੇ ਹਾਂ, ਚਲੋ ਹੋਰ ਕਿਸੇ ਕੰਪਨੀ ਨੂੰ ਫੋਨ ਕਿਉਂ ਕਰਨਾ। ਤੁਸੀਂ ਜ਼ਰੂਰ ਕਰੋ ਜੀ ਫੋਨ, ਤੁਸੀਂ ਵੇਖੋਗੇ ਤੁਹਾਡੇ ਮਹੀਨੇ ਦੇ $40-50-100 ਬਚ ਜਾਣਗੇ। 647-278-5003, ਇਹਨਾਂ ਤੋਂ ਨੋ ਐਬਲੀਗੇਸ਼ਨ ਕੋਟ ਲਓ। ਜੇ ਤੁਸੀਂ ਨਵੇਂ ਇਮੀਗ੍ਰੈਂਟ ਆਏ ਹੋ, ਕੰਪਨੀਆਂ ਤੁਹਾਨੂੰ ਮਹਿੰਗੀ ਇੰਸ਼ੋਰੈਂਸ ਦੇ ਰਹੀਆਂ, ਇੰਸ਼ੋਰੈਂਸ ਕਰਾਉਣ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰ ਲਿਓ। ਜੇ ਤੁਹਾਡੇ ਡੀਮੈਰਿਟ ਪੁਆਇੰਟ ਵੱਧ ਗਏ ਨੇ, ਕੋਈ ਐਕਸੀਡੈਂਟ ਵਗੈਰਾ ਹੋ ਗਿਆ, ਕੋਈ ਟਿਕਟ ਮਿਲ ਗਈ, ਫਿਰ ਵੀ ਇਹਨਾਂ ਨੂੰ ਕਾਲ ਕਰਿਓ, ਤੁਹਾਨੂੰ ਸਸਤੀ ਇੰਸ਼ੋਰੈਂਸ ਲੈ ਕੇ ਦੇਣਗੇ। 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਔਰਾ ਕਿਚਨ ਦਾ ਨੰਬਰ ਵੀ ਨੋਟ ਕਰ ਲਓ ਜੀ, ਤੁਸੀਂ ਹਾਈ ਐਂਡ ਕਿਚਨ ਬਣਾਉਣੀ ਆ ਤੁਸੀਂ, ਬਹੁਤ ਸੋਹਣੀਆਂ ਕਿਚਨ, ਕਸਟਮ ਮੇਡ ਕਿਚਨ, ਫਿਰ ਔਰਾ ਕਿਚਨ ਵਾਲਿਆਂ ਨੂੰ ਕਾਲ ਕਰਨਾ, 905-673-2872 ਇਹਨਾਂ ਦਾ ਨੰਬਰ ਆ। ਜਦੋਂ ਕਿਚਨ ਬਣਾਉਣ ਦੀ ਗੱਲ ਚੱਲਦੀ ਹੈ ਤਾਂ ਫਿਰ ਆਪਾਂ ਅਲੱਗ ਅਲੱਗ ਕਿਚਨ ਕੈਬਨਿਟ ਵਾਲਿਆਂ ਦੇ ਜਾਂਦੇ ਹਾਂ, ਸ਼ੋਪਸ 'ਤੇ ਜਾਂਦੇ ਹਾਂ, ਉਹਨਾਂ ਦੇ ਬਿਜ਼ਨਸਿਸ 'ਤੇ, ਇੱਕੋ ਤਰ੍ਹਾਂ ਦੀਆਂ ਕੈਬਨਿਟਸ ਹੁੰਦੀਆਂ, 5-4 ਤਰ੍ਹਾਂ ਦੀਆਂ, ਉੱਥੋਂ ਆਪਣੀ ਤਸੱਲੀ ਨਹੀਂ ਹੁੰਦੀ, ਫਿਰ ਆਪਾਂ ਆਰਡਰ ਕਰ ਦਿੰਦੇ ਹਾਂ ਜੀ ਉਹਨਾਂ ਨੂੰ। ਪਰ ਕਿਚਨ ਜਦੋਂ ਬਣ ਜਾਂਦੀ ਹੈ ਅਤੇ ਫਿਰ ਵੀ ਆਪਣੀ ਤਸੱਲੀ ਨਹੀਂ ਹੁੰਦੀ, ਸੰਤੁਸ਼ਟੀ ਨਹੀਂ ਹੁੰਦੀ, ਆਪਾਂ ਪੈਸੇ ਤਾਂ ਲਾ ਦਿੰਦੇ ਹਾਂ, ਜੋ ਸੰਤੁਸ਼ਟੀ ਲੈਣੀ ਹੈ ਜੀ ਅਤੇ ਫਿਰ ਤੁਸੀਂ ਔਰਾ ਕਿਚਨ ਵਾਲੇ ਨੂੰ ਕਾਲ ਕਰਨਾ, ਬੜੀ ਸੋਹਣੀ ਕਮਾਲ ਦੀ ਕਿਚਨ ਬਣਾਉਣਗੇ ਜੀ। ਹਰੇਕ ਪੁੱਛੂ ਵੀ ਕਿੱਥੋਂ ਬਣਾਈ ਹੈ। 905-673-2872 ਔਰਾ ਕਿਚਨ ਦਾ ਨੰਬਰ ਆ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚੰਨੀ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਕੱਲ੍ਹ ਜਦੋਂ ਆਪਾਂ ਗੱਲਬਾਤ ਛੱਡ ਕੇ ਗਏ ਹਾਂ, ਸਮਾਂ ਹੋ ਗਿਆ ਸੀ ਅਤੇ ਕਾਲਰ ਸਾਡੇ ਨਾਲ ਸੀ, ਆਪਣੀ ਗੱਲਬਾਤ ਅਜੇ ਵਿਚਾਲੇ ਰਹਿ ਗਈ ਸੀ, ਕਿਉਂਕਿ ਗੱਲਬਾਤ ਬੜੀ ਗੰਭੀਰ ਸੀ। ਗੱਲਬਾਤ ਉਸ ਵਿਅਕਤੀ ਅਤੇ ਉਸ ਪਾਰਟੀ ਬਾਰੇ ਹੋ ਰਹੀ ਸੀ ਜਿਹਦੇ ਬਾਰੇ ਲੋਕਾਂ ਨੂੰ ਵਹਿਮ ਆ, ਅਤੇ ਜਿਹੜੀ ਪਾਰਟੀ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ 70 ਸਾਲ ਬਾਅਦ ਆਜ਼ਾਦੀ ਦੀ ਦੂਜੀ ਜੰਗ ਲੜ ਰਹੇ ਹਾਂ, ਅਸੀਂ ਬਹੁਤ ਕੁਝ ਬਦਲ ਕੇ ਰੱਖ ਦਿਆਂਗੇ, ਅਸੀਂ ਵਲੰਟੀਅਰ ਭਰਤੀ ਕਰਨੇ ਨੇ ਜੀ, ਅਤੇ ਇਹਨੇ ਹਲੂਣਾ ਦਿੱਤਾ ਸੀ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਕਿ ਜੇ ਤੁਹਾਨੂੰ ਆਪਣੀ ਮਾਤ ਭੂਮੀ ਨਾਲ ਪਿਆਰ ਅਤੇ ਸਾਡਾ ਸਾਥ ਦਿਓ। ਲੋਕਾਂ ਨੇ ਜਾਣੀ ਦਰਵਾਜ਼ੇ ਖੋਲ੍ਹਤੇ ਸੀ ਜੀ ਪੂਰੇ ਦੇ ਪੂਰੇ, ਆਰਥਿਕ ਤੌਰ 'ਤੇ ਪੂਰੀ ਮਦਦ ਕੀਤੀ। ਉਹਦਾ ਬਹੁਤ ਥਾਵਾਂ 'ਤੇ ਮੈਨੂੰ ਕੋਈ ਹਿਚਕਚਾਹਟ ਨਹੀਂ ਕਹਿਣ ਦੇ ਵਿੱਚ, ਬਹੁਤ ਵਾਰੀ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਕੈਨੇਡਾ ਦੇ ਵਿੱਚੋਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੰਨੇ ਪੈਸੇ ਗਏ, ਪੰਜਾਬ ਦੇ ਜਿਹੜੇ ਲੋਕ ਸਭਾ ਮੈਂਬਰ ਖੜ੍ਹੇ ਸੀ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਗਏ, ਦਿੱਲੀ ਦੇ ਵਿੱਚ ਹੀ ਵਰਤ ਲਏ। ਬਹੁਤ ਲੋਕ ਸੀ ਜਿਨ੍ਹਾਂ ਨੇ ਇੱਥੇ ਆਪਣਾ ਕੰਮ ਛੱਡ ਕੇ ਇੰਡੀਆ ਦੇ ਵਿੱਚ ਕਈ ਕਈ ਮਹੀਨੇ ਫਿਰਦੇ ਰਹੇ, ਬਾਅਦ ਦੇ ਵਿੱਚ ਬਹੁਤ ਲੋਕਾਂ ਨੂੰ ਕੱਢਿਆ। ਮੈਨੂੰ ਪਤਾ ਸ਼ਿਕਾਗੋ ਦੇ ਇੱਕ ਡਾਕਟਰ ਹੁੰਦੇ ਸੀ ਜੀ, ਉਹ ਨਿਊਰੋਲੋਜਿਸਟ ਸੀਗੇ, ਅਤੇ ਤੁਹਾਨੂੰ ਪਤਾ ਕਿ ਨਿਊਰੋਲੋਜਿਸਟ ਨੇ ਜਿਹੜੇ ਜਾਂ ਵੈਸੇ ਓਵਰਆਲ ਡਾਕਟਰ ਵੀ ਹੋਣ, ਇੱਥੇ ਚੰਗੇ ਪੈਸੇ ਬਣਦੇ ਨੇ। ਉਹ ਆਪਣਾ ਕੰਮ ਛੱਡ ਕੇ ਚੰਡੀਗੜ੍ਹ ਬੈਠੇ ਰਹੇ। ਲੋਕਾਂ ਨੇ ਇੱਥੇ ਵੀ ਬਹੁਤ ਸਾਰੇ ਵਲੰਟੀਅਰਸ ਨੇ ਅਣਥੱਕ ਮਿਹਨਤ ਕੀਤੀ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਪਾਰਟੀ ਬਾਰੇ, ਅਤੇ ਉਹਨਾਂ ਦੇ ਮਨ ਨੂੰ ਜਿਹੜੇ ਤਾਂ ਰਿਲਾਈਜ਼ ਕਰਦੇ ਨੇ, ਉਹ ਤਾਂ ਕਹਿੰਦੇ ਠੀਕ ਹੈ ਜੀ। ਜਿਨ੍ਹਾਂ ਨੇ ਅਜੇ ਰਿਲਾਈਜ਼ ਨਹੀਂ ਕੀਤਾ ਜਾਂ ਇਹ ਕਹਿ ਲਓ ਜਿਹੜੇ ਭਗਤ ਬਣੇ ਹੋਏ ਨੇ, ਉਹਨਾਂ ਨੂੰ ਫਿਰ ਸਾਡੀ ਆਵਾਜ਼ ਬਹੁਤ ਭੈੜੀ ਲੱਗਦੀ ਹੈ। ਅਤੇ ਇੱਕ ਤਾਂ ਹੁੰਦਾ ਨਾ, ਚਲੋ ਜੈਨੂਅਨ ਨੁਕਤਾਚੀਨੀ ਕਰਨਾ, ਹਰੇਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਆ, ਸਾਰਿਆਂ ਨੂੰ ਆਜ਼ਾਦੀ ਆ ਜੀ। ਕੇਜਰੀਵਾਲ ਦੇ ਹੱਕ 'ਚ ਵੀ ਜਿਹੜਾ ਬੋਲਣਾ ਚਾਹੇ ਉਹਨੂੰ ਆਜ਼ਾਦੀ ਆ, ਅਸੀਂ ਵੀ ਬੋਲਦੇ ਹਾਂ। ਜਦੋਂ ਕੇਜਰੀਵਾਲ ਠੀਕ ਕੰਮ ਕਰਦਾ ਅਸੀਂ ਵੀ ਬੋਲਦੇ ਹਾਂ ਜੀ, ਇਹ ਜੀ ਗੱਲ ਨਹੀਂ। ਕੋਈ ਵੀ ਪਾਰਟੀ ਠੀਕ ਕੰਮ ਕਰਦੀ ਹੈ, ਠੀਕ ਸਟੈਂਡ ਲੈਂਦੀ ਆ, ਆਪਾਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਪਰ ਜਿੱਥੇ ਭਗਤ ਦਾ ਮਤਲਬ ਹੁੰਦਾ ਬਈ ਅੰਨੀ ਭਗਤੀ, ਅੱਖ 'ਤੇ ਅੱਖਾਂ 'ਤੇ ਪੱਟੀਆਂ ਬੰਨ ਲੈਣੀਆਂ, ਜਿੱਥੇ ਕੇਜਰੀਵਾਲ ਨੇ ਨਲਾਇਕੀ ਦਿਖਾਈ ਆ, ਅਣਗਹਿਲੀ ਦਿਖਾਈ ਆ, ਜਾਣ ਬੁੱਝ ਕੇ ਮਤਲਬ ਉਹਨੇ ਲੋਕ ਵਿਰੋਧੀ ਕੰਮ ਕੀਤਾ, ਲੋਕ ਦੁਖੀ ਕੰਮ ਕੀਤਾ, ਉੱਥੇ ਨਿੰਦਣਾ ਚਾਹੀਦਾ। ਬਾਕੀ ਪਾਰਟੀਆਂ ਨੂੰ ਤਾਂ ਪਾਣੀ ਪੀ ਪੀ ਕੇ ਕੋਸਦੇ ਨੇ ਸਾਡੇ ਲੋਕ, ਅਤੇ ਜਿਹੜਾ ਕੰਮ ਬਾਕੀ ਪਾਰਟੀਆਂ ਕਰਦੀਆਂ ਜਦੋਂ ਕੇਜਰੀਵਾਲ ਕਰਦਾ ਉਦੋਂ ਨਹੀਂ ਬੋਲਦੇ। ਇੱਕ ਹੋਰ ਗੱਲ ਦਾ ਤੁਸੀਂ ਜਵਾਬ ਦਿਓ, ਸੋਰੀ ਮੈਂ ਟਾਈਮ ਜ਼ਿਆਦਾ ਲਈ ਜਾਂਦਾ। ਜਦੋਂ ਸਾਡੇ ਲੋਕਾਂ ਨੂੰ ਸਵਾਲ ਕੀਤਾ ਜਾਂਦਾ, ਕੇਜਰੀਵਾਲ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਉਹ ਕਹਿਣਗੇ ਜੀ ਫਿਰ ਕਾਂਗਰਸ ਵੱਲ ਦੇਖ ਲਓ, ਫਿਰ ਅਕਾਲੀਆਂ ਵੱਲ ਦੇਖ ਲਿਓ। ਪੰਜਾਬ 'ਚ ਵੀ ਐਵੇਂ ਕਹਿੰਦੇ ਸੀ, ਹੁਣ ਕਹਿਣਗੇ ਜੀ ਫਿਰ ਮੋਦੀ ਚੰਗਾ ਕਰਦਾ, ਫਿਰ ਰਾਹੁਲ ਗਾਂਧੀ ਚੰਗਾ ਕਰਦਾ। ਜਾਣੀ ਉਹ ਇਹ ਸੋਚਦੇ ਨੇ ਬਈ ਜੇ ਕੋਈ ਕੇਜਰੀਵਾਲ ਦੀ ਨੁਕਤਾਚੀਨੀ ਕਰ ਰਿਹਾ ਤੇ ਜਾਂ ਤਾਂ ਉਹ ਮੋਦੀ ਦਾ ਪੱਖ ਪੂਰ ਰਿਹਾ ਜਾਂ ਕਾਂਗਰਸ ਦਾ ਪੱਖ ਪੂਰ ਰਿਹਾ। ਮਤਲਬ ਉਹ ਇਸ ਲੈਵਲ 'ਤੇ ਪਹੁੰਚ ਹੀ ਨਹੀਂ ਸਕਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਸ ਗੱਲ ਦਾ ਵੀ ਕੋਈ ਇੰਡੀਪੈਂਡੈਂਟ ਓਪੀਨੀਅਨ ਵੀ ਹੋ ਸਕਦਾ, ਖਾਸ ਕਰਕੇ ਪੱਤਰਕਾਰ ਦਾ ਓਪੀਨੀਅਨ ਇੰਡੀਪੈਂਡੈਂਟ ਓਪੀਨੀਅਨ ਹੀ ਹੁੰਦਾ। ਜੇ ਕੋਈ ਕੇਜਰੀਵਾਲ ਦੀ ਨੁਕਤਾਚੀਨੀ ਕਰ ਰਿਹਾ, ਇਟ ਡਜ਼ਨਟ ਮੀਨ ਕਿ ਉਹ ਮੋਦੀ ਦਾ ਹਮਾਇਤੀ ਹੈ ਜਾਂ ਉਹ ਕਾਂਗਰਸ ਦਾ ਹਮਾਇਤੀ ਹੈ। ਸਾਰੀਆਂ ਗੱਲਾਂ ਦੀ ਵਿਆਖਿਆ ਕਰੋ ਜੀ।
ਚਰਨੀ ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਕੇਜਰੀਵਾਲ ਦਾ ਉਭਾਰ ਹੋਇਆ, ਬਹੁਤ ਸਾਰੇ ਲੋਕ ਉਹਦੇ ਜਿਹੜਾ ਹੈਗਾ ਮਗਰ ਲੱਗੇ, ਉਹਨੂੰ ਲੱਗਿਆ ਕਿ ਲੋਕਾਂ ਨੂੰ ਲੱਗਿਆ ਕਿ ਬਹੁਤ ਵੱਡੀ ਆਸ ਦਿਖਾਈ ਦਿੱਤੀ। ਅਸਲ ਵਿੱਚ ਇਹਦੇ ਸਿੰਪਲ ਜਿਹਾ ਇੱਕ ਫੰਡਾ ਹੈ ਕਿ ਜਦੋਂ ਜਿਹੜਾ ਪੂੰਜੀਵਾਦੀ ਵਿਵਸਥਾ ਨਾ ਉਹ ਕਿਤੇ ਆਪਣੀ ਸਮੱਸਿਆ ਵਿੱਚ ਫਸ ਜਾਂਦੀ ਹੈ ਤਾਂ ਫਿਰ ਉਹਦੇ ਹੱਲ ਵੀ ਲੱਭਣਾ ਚਾਹੁੰਦੀ ਹੁੰਦੀ ਹੈ, ਤੇ ਉਹ ਹੱਲ ਜਿਹੜੇ ਲੱਭਣ ਦੇ ਨਾਲ ਉਹ ਆਪਣੀ ਉਮਰ ਵਧਾਉਣਾ ਚਾਹੁੰਦੀ ਹੁੰਦੀ ਹੈ। ਚਾਹੇ ਤੁਸੀਂ ਦੇਖੋ ਕਿ 2013 ਦੇ ਵਿੱਚ ਜਦੋਂ ਮਨਮੋਹਨ ਸਿੰਘ ਸਰਕਾਰ ਦੀਆਂ ਕਾਫੀ ਸਾਰੀਆਂ ਨਲੈਕੀਆਂ ਕਮਜ਼ੋਰੀਆਂ ਆ ਗਈਆਂ, ਤੇ ਮੋਦੀ ਨੂੰ ਇੱਦਾਂ ਕਾਰਪੋਰੇਟ ਜਗਤ ਨੇ ਜਿਹੜਾ ਉਭਾਲਿਆ ਕਿ ਜਿਹੜਾ ਹੈਗਾ ਕਿ ਤੁਹਾਡੇ ਦੁੱਖਾਂ ਦਾ ਇਲਾਜ ਕਰੂਗਾ। ਹਾਲਾਂਕਿ ਸਾਰਾ ਪੈਸਾ ਸਾਨੂੰ ਪਤਾ ਕਿ ਉਹਦੇ ਵਿੱਚ ਤਕੜੇ ਤਕੜੇ ਸਰਮਾਏਦਾਰਾਂ ਦਾ ਲੱਗਿਆ ਸੀ, ਉਹਦੇ ਚਾਹੇ ਜਹਾਜ਼ ਦੇ ਵਿੱਚ ਘੁੰਮਣ ਦਾ, ਹੋਰ ਦਾ। ਏਦਾਂ ਹੀ ਅੰਨਾ ਅੰਦੋਲਨ ਚੱਲਿਆ, ਅੰਨਾ ਅੰਦੋਲਨ ਦੇ ਵਿੱਚ ਵੀ ਜਿਹੜਾ ਉਹੀ ਚੀਜ਼ਾਂ ਸੀਗੀਆਂ, ਤੇ ਇਹਦੇ ਵਿੱਚੋਂ ਕੇਜਰੀਵਾਲ ਦਾ ਜਿਹੜਾ ਪ੍ਰਤਾਪ ਹੋਇਆ ਤਾਂ ਜੋ ਕਿ ਇੰਡੀਆ ਦਾ ਜਿਹੜਾ ਇੱਕ ਮਿਡਲ ਕਲਾਸ ਹੈ, ਜਿਹੜਾ ਸੈਕੂਲਰ ਹੈ, ਲਿਬਰਲ ਹੈ, ਉਹਨੂੰ ਜਿਹੜਾ ਇਹ ਲੱਗੇ ਕਿ ਨਹੀਂ ਇਸ ਵਿਵਸਥਾ ਦੇ ਵਿੱਚ ਇਹ ਵੀ ਥੋੜੀ ਚੇਂਜ ਹੋ ਸਕਦੀ ਹੈਗੀ ਆ, ਇਹਦੇ ਵਿੱਚ ਸੰਭਾਵਨਾ ਹੈਗੀਆਂ ਨੇ, ਜੋ ਇਸ ਵਿਵਸਥਾ ਵਿੱਚ ਥੋੜੀ ਚੇਂਜ ਕਰਨ ਬਾਰੇ ਸੋਚਦੇ ਹੈਗੇ ਨੇ, ਉਹਨਾਂ ਨੂੰ ਜਿਹੜਾ ਹੈਗਾ ਉਹ ਇੱਕ ਬਹੁਤ ਵਧੀਆ ਜਿਹੜਾ ਹੈਗਾ ਆਦਰਸ਼ ਨਾਇਕ ਲੱਗਿਆ। ਪਰ ਉਹ ਜਿਹੜਾ ਆਦਰਸ਼ਵਾਦ ਆ, ਕੇਜਰੀਵਾਲ ਉਹਨੂੰ ਲੰਮਾ ਸਮਾਂ ਪਹੁੰਚਾ ਨਹੀਂ ਸਕਿਆ, ਉਹਨੂੰ ਲੰਮਾ ਸਮਾਂ ਲਿਜਾ ਨਹੀਂ ਸਕਿਆ। ਇਹ ਨਹੀਂ ਕਿ ਕੋਈ ਬੰਦਾ ਉਹਦੀ ਉਮਰ ਨਹੀਂ ਵਧਾ ਸਕਦਾ ਸੀ, ਵਧਾ ਸਕਦੇ ਸੀਗੇ ਕੁਛ ਬੰਦੇ। ਹਾਲਾਂਕਿ ਇਹ ਇੱਕ ਸਵਾਲ ਹੋ ਸਕਦਾ ਕਿ ਇਸ ਵਿਵਸਥਾ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਕੀ ਸੰਭਵ ਹੈਗਾ ਕਿ ਨਹੀਂ, ਇੱਕ ਡਿਬੇਟ ਦਾ ਸਵਾਲ ਹੈਗਾ ਵਾ, ਕੋਈ ਕਹਿ ਸਕਦਾ ਕਿ ਨਹੀਂ ਹੈਗਾ ਜਾਂ ਹੈਗਾ। ਪਰ ਇਹ ਉਹ ਜਿਸ ਤਰ੍ਹਾਂ ਦਾ ਉਹਨੇ ਆਪਣਾ ਕਿਰਦਾਰ 5 ਸਾਲਾਂ ਦੇ ਵਿੱਚ ਤਾਂ ਛੱਡੋ, ਉਹਨੇ 2-3 ਸਾਲਾਂ ਵਿੱਚ ਹੀ ਖਰਾਬ ਕਰ ਲਿਆ। ਉਹ ਆਪਣੇ ਕਿਰਦਾਰ ਦੀ ਉਮਰ ਲੰਮੀ ਜ਼ਰੂਰ ਕਰ ਸਕਦਾ ਸੀਗਾ, ਲੇਕਿਨ ਉਹਨੇ ਕਿਰਦਾਰ ਦੀ ਉਮਰ ਲੰਮੀ ਨਹੀਂ ਕੀਤੀ ਹੈਗੀ। ਉਹਦੇ ਵਿੱਚ ਤੁਸੀਂ ਦੇਖੋ ਕਿ ਉਹਦੀ ਜਦੋਂ ਇਹ ਪਾਰਟੀ ਹੋਂਦ ਵਿੱਚ ਆਈ ਸੀ, ਇੱਕ ਜਨ ਅੰਦੋਲਨਾਂ ਦੇ ਵਿੱਚੋਂ ਨਿਕਲ ਕੇ ਆਈ ਹੈ, ਬਹੁਤ ਤਕੜੇ ਤਕੜੇ ਐਕਟੀਵਿਸਟ, ਬੁੱਧੀਜੀਵੀ, ਵਕੀਲ, ਚਿੰਤਕ ਇਹਦੇ ਨਾਲ ਜੁੜੇ ਹੋਏ ਸੀਗੇ, ਮਾਸ ਮੂਵਮੈਂਟ ਨਾਲ ਸੰਬੰਧ ਰੱਖਣ ਵਾਲੇ ਬੰਦੇ, ਉਹ ਹੌਲੀ ਹੌਲੀ ਛੱਡ ਕੇ ਚਲੇ ਗਏ। ਇਹਨੂੰ ਬੱਲੀ ਸਿੰਘ ਚੀਮਾ ਵਰਗੇ ਬੰਦੇ ਆਏ ਸੀਗੇ ਇਹਦੇ ਨਾਲ ਹੀ। ਜੇ ਤੁਸੀਂ ਦੇਖੋ ਧਰਮਵੀਰ ਗਾਂਧੀ ਪੰਜਾਬ ਦੇ ਵਿੱਚੋਂ ਲੈ ਲਓ, ਇਸੇ ਢੰਗ ਦੇ ਨਾਲ ਹੀ ਜਿਹੜਾ ਹੈਗਾ ਵਾ ਡਾਕਟਰ ਦਲਜੀਤ ਸਿੰਘ, ਚਲੋ ਪੰਜਾਬ ਚ ਮੈਂ ਤਾਂ ਵਰਲਡ ਦੀ ਗੱਲ ਕਰਦਾ, ਸੋਨੀ ਸੋਰੀ ਵਰਗੀ ਹੋ ਗਈ, ਇੱਥੋਂ ਤੱਕ ਕਿ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਇੱਕ ਮਸ਼ਹੂਰ ਨਰਤਕੀ, ਉਹਨੇ ਵੀ ਮਤਲਬ ਹੈਗਾ ਜਿਹਨੇ ਕਿ ਕਿਸੇ ਸਮੇਂ ਜਿਹੜਾ ਹੈਗਾ ਅਡਵਾਨੀ ਦੇ ਵਿਰੁੱਧ ਇਲੈਕਸ਼ਨ ਲੜੀ ਸੀ, ਮਲਿਕਾ ਸਾਰਾਬਾਈ, ਉਹ ਵੀ ਇੱਥੇ ਆਉਣਾ ਚਾਹੁੰਦੀ ਸੀ, ਲੇਕਿਨ ਉਹ ਇਹਨਾਂ ਦੇ ਕੁਮਾਰ ਵਿਸ਼ਵਾਸ ਦੀ ਨਲੈਕੀ ਕਰਕੇ ਪਾਰਟੀ ਉਹਨੇ ਜੁਆਇਨ ਨਹੀਂ ਕੀਤੀ, ਲੇਕਿਨ ਉਹਦੀ ਹਮਦਰਦੀ ਸੀਗੀ। ਇਸੇ ਤਰ੍ਹਾਂ ਮੇਧਾ ਪਾਟੇਕਰ, ਜਦੋਂ ਤੱਕ ਜਗਿੰਦਰ ਯਾਦਵ ਹੁਣੇ ਨਾ ਰਹੇ ਉਦੋਂ ਤੱਕ ਮੇਧਾ ਪਾਟੇਕਰ ਨੇ ਵੀ ਜਿਹੜਾ ਇਸ ਪਾਰਟੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਪੋਰਟ ਦਿੰਦੀ ਰਹੀ, ਇੱਕ ਤਰ੍ਹਾਂ ਨਾਲ ਜੁਆਇਨ ਕਰ ਲਈ। ਇਵਨ ਅਰੁੰਧਤੀ ਰਾਏ ਨੇ ਪਾਰਟੀ ਨਹੀਂ ਜੁਆਇਨ ਕੀਤੀ, ਉਹਨੇ ਸਪੋਰਟ ਵੀ ਨਹੀਂ ਦਿੱਤੀ, ਲੇਕਿਨ ਉਹਨੇ ਉਸ ਸਮੇਂ ਤੱਕ ਆਲੋਚਨਾ ਵੀ ਨਹੀਂ ਕੀਤੀ ਸੀ। ਉਹ ਇਹ ਕਹਿੰਦੀ ਰਹੀ ਕਿ ਹਾਲੇ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦਾ ਕੀ ਬਣੇਗਾ। ਜਦੋਂ ਤੱਕ ਇਹ ਸਾਰਾ ਚੱਕਰ ਉਦੋਂ ਰਿਹਾ ਜਦੋਂ ਤੱਕ ਪ੍ਰਸ਼ਾਂਤ ਭੂਸ਼ਣ ਵਰਗੀਆਂ ਸ਼ਖਸੀਅਤਾਂ ਦੇ ਵਿੱਚ ਰਹੀਆਂ, ਉਹ ਤੋਂ ਬਾਅਦ ਵੀ ਤੁਰੰਤ ਬਾਅਦ ਉਹਨੇ ਇਸ ਬਾਰੇ ਬਿਆਨ ਵੀ ਦਿੱਤੇ ਕਿ ਹੁਣ ਇਹਦਾ ਜਿਹੜਾ ਕੁਛ ਨਹੀਂ ਬਣਨਾ ਹੈਗਾ। ਸੋ ਇਹ ਇੱਕ ਤਰ੍ਹਾਂ ਦੀ ਲੋਕ ਮੂਵਮੈਂਟਾਂ ਦੇ ਬੰਦੇ ਆਏ ਹੋਏ ਸੀ, ਉਹ ਸਭ ਕੇਜਰੀਵਾਲ ਦੀ ਜਿਹੜੀ ਹੈਗੀ ਆ ਆਪਣੀ ਬੇਈਮਾਨੀ ਕਰਕੇ, ਇਹ ਕਿ ਉਹਨੂੰ ਲੱਗਦਾ ਸੀ ਕਿ ਸਾਰੇ ਬੰਦਿਆਂ ਦਾ ਕੱਦ ਵੱਡਾ, ਇਹ ਮੇਰੇ ਥੱਲੇ ਨਹੀਂ ਲੱਗ ਸਕਦੇ ਹੈਗੇ, ਇਸ ਕਰਕੇ ਉਹਨੇ ਸਾਰੇ ਬੰਦਿਆਂ ਨੂੰ ਜਿਹੜਾ ਇੱਕ ਇੱਕ ਕਰਕੇ ਬਾਹਰ ਜਿਹੜਾ ਹੈਗਾ ਕੱਢ ਦਿੱਤਾ। ਤੇ ਹੁਣ ਫਿਰ ਵੀ ਜਿਹੜੇ ਕੁਝ ਲੋਕਾਂ ਨੇ ਆਸਾਂ ਰੱਖੀਆਂ ਕਿ ਕੋਈ ਗੱਲ ਨੀ, ਇਹ ਬੰਦਾ ਥੋੜਾ ਲਿਬਰਲ ਤਾਂ ਹੈਗਾ, ਬੀਜੇਪੀ ਦੀ ਪੋਲਿਟਿਕਸ ਨੂੰ ਤਾਂ ਮਾਤ ਦੇ ਸਕਦਾ ਹੈਗਾ, ਫਿਰ ਉਦੋਂ ਬਾਅਦ ਪਤਾ ਲੱਗਿਆ ਕਿ ਬੰਦੇ ਨੇ ਆਪਣਾ ਘੇਰਾ ਦਿੱਲੀ ਤੱਕ ਹੀ ਵਿਸ਼ਾਲ ਕਰ ਲਿਆ, ਜਿਹੜਾ ਹੈਗਾ ਦਿੱਲੀ ਤੱਕ ਸੀਮਤ ਕਰ ਲਿਆ। ਫਿਰ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜਦੋਂ ਉਹਨੂੰ ਲੱਗਿਆ ਕਿ ਪੰਜਾਬ 17 ਦੇ ਵਿੱਚ ਇਹਦੇ ਹੱਥ ਨਹੀਂ ਆਇਆ, ਤੇ ਪਾਣੀਆਂ ਦੇ ਮੁੱਦੇ ਦਾ ਸਟੈਂਡ ਬਦਲ ਗਿਆ ਜਨਾਬ ਦਾ। ਫਿਰ ਜਿਹੜਾ ਹੈਗਾ ਵਾ ਪ੍ਰਦੂਸ਼ਣ ਦੇ ਮੁੱਦੇ ਦੇ ਉੱਤੇ ਉਹ ਪੰਜਾਬ ਵਾਲੇ ਉਹਨੇ ਕੀ ਆਪਣੇ ਬਿਆਨ ਦਿੱਤੇ ਉਹ ਸਾਡੇ ਸਾਹਮਣੇ ਆ ਗਏ। ਫਿਰ ਪਤਾ ਲੱਗਾ ਕਿ ਉਹਨੇ ਦਿੱਲੀ ਤੱਕ ਮਹਿਦੂਦ ਕਰ ਲਿਆ, ਚਲੋ ਫਿਰ ਵੀ ਕੁਝ ਲੋਕ ਮੰਨਦੇ ਰਹੇ ਕੋਈ ਗੱਲ ਨੀ, ਜੇ ਦਿੱਲੀ ਤੱਕ ਮਹਿਦੂਦ ਕੀਤਾ ਇੱਕ ਤਰ੍ਹਾਂ ਦੀ ਸੈਕੂਲਰ ਪੋਲੀਟਿਕਸ ਤਾਂ ਹੈਗੀ ਆ। ਪਰ ਇਹਨਾਂ ਚੋਣਾਂ ਦੇ ਵਿੱਚ ਆ ਕੇ ਉਹਨੇ ਜਿਹੜਾ ਇਹ ਉਹਨਾਂ ਉਸ ਮੁੱਦਿਆਂ ਉੱਤੇ ਵੀ ਖਾਮੋਸ਼ ਰਿਹਾ, ਫਿਰ ਵੀ ਲੋਕਾਂ ਨੇ ਕਿਹਾ ਕਿ ਨਹੀਂ ਜੀ ਇਹ ਕੋਈ ਗੱਲ ਨੀ, ਇਹ ਬਿਜਲੀ ਪਾਣੀ ਦੇ ਮੁੱਦੇ ਚੱਕ ਰਿਹਾ, ਇਹ ਕਾਊਂਟਰ ਕਰ ਰਿਹਾ ਇਨਡਾਇਰੈਕਟ ਢੰਗ ਦੇ ਨਾਲ ਸਿਰਕੂ ਪੋਲੀਟਿਕਸ ਨੂੰ ਵਿਕਾਸ ਦੇ ਮੁੱਦੇ ਰਾਹੀਂ। ਲੇਕਿਨ ਚਲੋ ਜਿੱਤ ਗਿਆ, ਜਿੱਤਣ ਤੋਂ ਬਾਅਦ ਜਿਵੇਂ ਦਿੱਲੀ ਦੇ ਵਿੱਚ ਸਾਰਾ ਘਟਨਾਕ੍ਰਮ ਹੋਇਆ, ਉਹਦੇ ਵਿੱਚ ਵੀ ਇਹਦੀ ਜਿਹੜੀ ਭੂਮਿਕਾ ਜਿਹੜੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ, ਇੱਥੋਂ ਜਿਹੜਾ ਇਹ ਲੱਗਦਾ ਹੈਗਾ ਕਿ ਉਹਦੀ ਇੱਕ ਸਿਰੇ ਦੀ ਮੌਕਾ ਪ੍ਰਸਤੀ, ਸਿਰੇ ਦੀ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਬਹੁ ਗਿਣਤੀਵਾਦ ਦੇ ਪੱਖ ਵਿੱਚ ਭੁਗਤਣ ਵਾਲਾ, ਜਿਵੇਂ ਕੱਲ ਵੀ ਗੱਲ ਕੀਤੀ ਸੀ, ਉਹ ਸਾਰੇ ਕਿਰਦਾਰ ਜਿਹੜੇ ਇਹਦੇ ਨੰਗੇ ਹੋ ਜਾਂਦੇ ਨੇ ਜੀ।
ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ। ਨੰਬਰ 647-646-3000 ਹੈਗਾ ਇਹਨਾਂ ਦਾ, 647-646-3000 ਦੇ ਨਾਲ ਤਾਲਮੇਲ ਕਰ ਲਿਓ। ਇਮੀਗ੍ਰੇਸ਼ਨ ਦੀ ਕੋਈ ਤੁਹਾਨੂੰ ਜ਼ਰੂਰਤ ਹੈਗੀ ਹੈ ਸਰਵਿਸ ਦੀ, ਜੇ ਤੁਹਾਡਾ PR ਦਾ ਕੇਸ ਲੱਗਣਾ, ਤੁਸੀਂ ਇੱਥੇ ਆਪਣੇ ਦੋਸਤ ਮਿੱਤਰ ਨੂੰ ਪੁਆਇੰਟ ਸਿਸਟਮ ਦੇ ਤਹਿਤ ਬੁਲਾਉਣਾ ਚਾਹੁੰਦੇ ਹੋ, ਸੁਪਰ ਵੀਜ਼ਾ ਦੇ ਤਹਿਤ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ, ਜਾਂ ਤੁਸੀਂ ਇੱਥੇ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ ਅਤੇ ਕਈ ਕੇਸਿਸ ਦੇ ਵਿੱਚ ਇੰਪਲੋਇਰਸ ਤੁਹਾਨੂੰ ਵਰਕ ਵੀਜ਼ਾ ਦੇ ਸਕਦੇ ਹੁੰਦੇ, ਸਾਰੇ ਕੇਸਾਂ ਦੀ ਜਾਣਕਾਰੀ ਲੈਣ ਦੇ ਲਈ, ਡਿਸਕਸ ਕਰਨ ਦੇ ਲਈ ਤੁਸੀਂ ਮਨਵਿੰਦਰ ਖੋਸਾ ਨਾਲ ਤਾਲਮੇਲ ਕਰਿਓ। 647-646-3000। ਰਾਜਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ, ਰੀਅਲ ਸਟੇਟ ਏਜੰਟ ਨੇ, 12-15 ਸਾਲ ਤੋਂ ਇਸ ਖੇਤਰ ਵਿੱਚ ਨੇ, ਰੀਅਲ ਸਟੇਟ ਦੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼ ਵੇਚਦੇ ਨੇ, ਘਰਾਂ ਦੀਆਂ ਲਿਸਟਿੰਗਸ ਹੁੰਦੀਆਂ ਉਹਨਾਂ ਕੋਲ, ਟਾਊਨ ਹਾਊਸ, ਸੈਮੀਜ਼ ਜਾਂ ਡਿਟੈਚਡ ਘਰ। ਤਾਲਮੇਲ ਕਰਿਓ ਜੇ ਤੁਸੀਂ ਪ੍ਰੋਪਰਟੀ ਲੈਣੀ ਹੈ ਜਾਂ ਆਪਣੀ ਪ੍ਰੋਪਰਟੀ ਵੇਚਣੀ ਹੈ। 416-566-2075 ਇਹਨਾਂ ਦਾ ਨੰਬਰ ਆ। ਇੱਕ ਮਿੰਟ ਲਈ ਹੋਲਡ ਕਰਿਓ ਸ਼ਿਵਿੰਦਰ ਜੀ, ਅਸੀਂ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ, 905-455-9900-5-55-9100। ਈਗਲ ਫਰੇਟ ਸਿਸਟਮ।
ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
ਬ੍ਰੈਂਪਟਨ ਦੀ ਕੰਪਨੀ ਹੈ ਜੀ ਲੇਕਵਿਊ ਟਰਾਂਸਪੋਰਟ, ਇਹਨਾਂ ਨੂੰ ਟਰੱਕ ਡਰਾਈਵਰ ਦੀ ਜ਼ਰੂਰਤ ਹੈਗੀ ਹੈ। ਨੰਬਰ 905-454-5700 ਹੈਗਾ ਜੀ। ਜੇ ਤੁਹਾਡੇ ਕੋਲ AZ ਦਾ ਲਾਇਸੈਂਸ ਆ, 3 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈ, ਰੈਕਰਡ ਕਲੀਨ ਆ, ਤਾਂ ਜ਼ਰੂਰ ਤੁਹਾਨੂੰ ਜੋਬ ਮਿਲ ਜਾਣੀ ਆ ਜੀ। ਨੰਬਰ ਨੋਟ ਕਰ ਲਓ 905-454-5700। ਦੋਸਤੋ, ਕੇਨੀ ਧਾਲੀਵਾਲ ਜੀ ਹਰ ਮੰਗਲਵਾਰ ਤੁਹਾਡੇ ਸਾਡੇ ਕੋਲ ਹੁੰਦੇ ਨੇ ਜੀ। ਪਿਛਲੇ 15 ਸਾਲਾਂ ਤੋਂ ਮੋਰਗੇਜ ਦੇ ਖੇਤਰ ਦੇ ਵਿੱਚ ਸਰਗਰਮ ਨੇ, ਮਿਲੀਅਨਸ ਆਫ ਡਾਲਰਸ ਦੀ ਮੋਰਗੇਜ ਵਾਲੀਅਮ ਫੰਡ ਕਰ ਚੁੱਕੇ ਨੇ। ਇਹ ਨਹੀਂ ਵੀ ਸਾਲ 'ਚ 2-4 ਕੇਸ ਕੀਤੇ ਅਤੇ ਆਪੇ ਅੰਦਾਜ਼ਾ ਲਾ ਲਓ ਜੀ। ਇਹਨਾਂ ਕੋਲ ਜੇ ਤੁਸੀਂ ਜਾਂਦੇ ਹੋ ਪਹਿਲਾਂ ਓਨੈਸਟ ਓਪੀਨੀਅਨ ਲੈਣ, ਤਾਂ ਤੁਹਾਨੂੰ ਓਨੈਸਟ ਓਪੀਨੀਅਨ ਹੀ ਦਿੰਦੇ ਨੇ ਜੇ ਮੋਰਗੇਜ ਕਰਾ ਸਕਦੇ ਆ, ਅਤੇ ਫਿਰ ਹੀ ਕਹਿੰਦੇ ਨੇ। ਜੇ ਇਹਨਾਂ ਨੇ ਜਵਾਬ ਦੇਤਾ ਤਾਂ ਮੈਨੂੰ ਲੱਗਦਾ ਫਿਰ ਮੋਰਗੇਜ ਕਿਤੋਂ ਨਹੀਂ ਤੁਹਾਡੀ ਹੁੰਦੀ, ਫਿਰ ਤੁਸੀਂ 1 ਸਾਲ ਵੇਟ ਕਰ ਲਓ, ਅਤੇ ਨਹੀਂ ਤੁਸੀਂ 3-4-5 ਮਹੀਨੇ ਪਹਿਲਾਂ ਹੀ ਤਿਆਰੀ ਰੱਖੋ ਜੀ, ਇਹਨਾਂ ਨੂੰ ਮਿਲ ਲਿਆ ਕਰੋ। ਜੇ ਇਹਨਾਂ ਨੇ ਕਹਿਤਾ ਤੁਹਾਡੀ ਮੋਰਗੇਜ ਹੋਊ ਤਾਂ ਮੋਰਗੇਜ ਤੁਹਾਡੀ ਫਿਰ ਹੋਊਗੀ। ਇਹ ਨਹੀਂ ਵੀ 2 ਦਿਨ ਪਹਿਲਾਂ ਤੁਹਾਡੀ ਮੋਰਗੇਜ ਡਿਕਲਾਈਨ ਹੋਵੇ, ਇਹ ਭੁੱਲ ਜਾਓ ਜੀ ਤੁਸੀਂ। ਬਸ ਬੇਫਿਕਰ ਹੋ ਜਾਓ, ਜੇ ਇਹਨਾਂ ਨੇ ਤੁਹਾਨੂੰ ਯੈਸ ਕਰਤੀ ਤਾਂ ਫਿਰ ਤੁਹਾਡੀ ਘਰ ਦੀ ਕਲੋਜ਼ਿੰਗ ਹੋਊਗੀ। ਧਾਲੀਵਾਲ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਚਲਜੀ ਜੀ, ਥੈਂਕ ਯੂ।
ਅੱਜ ਦੇ ਇੰਟਰਸਟ ਰੇਟ ਕੀ ਨੇ ਜੀ? ਫਿਰ
ਅੱਜ ਦੇ ਸਟਲ ਇੰਟਰਸਟ ਰੇਟ ਵਿੱਚ ਜਿਹੜਾ 5 ਸਾਲ ਦਾ ਫਿਕਸ ਰੇਟ ਸਟਾਰਟ ਹੁੰਦਾ, ਦੈਟਸ 2.89%, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ, ਦੈਟ ਇਜ਼ ਫਰੋਮ 4.45 to 4.95, ਇਹਦੇ ਵਿੱਚ ਕੁਛ ਜਿਹੜੇ ਇੰਡੀਵਿਜੁਅਲ ਸੈਲਫ ਲਾਈਟ ਇੰਡੀਵਿਜੁਅਲ ਨੇ, ਸੋ ਦੇ ਮੇ ਕੁਆਲੀਫਾਈ, ਬਟ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਇਨਕਮ ਜ਼ਿਆਦਾ ਹੁੰਦੀ ਹੈ ਬਟ ਦਿਖਾਉਂਦੇ ਘੱਟ ਨੇ, ਤਾਂ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ, ਦੈਟ ਇਜ਼ ਦ ਰੇਟ ਸਟਾਰਟ ਫਰੋਮ 5.99 to 11.99%. ਸੋ ਇਟ ਦ ਰੇਟ ਡਿਪੈਂਡਸ ਓਨ ਦ ਇਕੁਇਟੀ ਆਨ ਦ ਪ੍ਰੋਪਰਟੀ ਐਂਡ ਕ੍ਰੈਡਿਟ। ਜਿਉਂ ਜਿਉਂ ਕ੍ਰੈਡਿਟ ਚੰਗਾ ਹੋਏਗਾ ਰੇਟ ਵਧੀਆ ਹੋਏਗਾ, ਜੇ ਪ੍ਰੋਪਰਟੀ 'ਚ ਇਕੁਇਟੀ ਹੈਗੀ ਆ ਯੈਸ ਤਾਂ ਵੀ ਰੇਟ ਵਧੀਆ ਵਾਲੇ ਪਾਸੇ ਹੋ ਸਕਦਾ, ਬਟ ਜੇ ਇਕੁਇਟੀ ਘੱਟ ਆ ਪ੍ਰੋਪਰਟੀ ਦੇ ਵਿੱਚ ਜਿਹੜਾ ਕ੍ਰੈਡਿਟ ਆ ਉਹ ਡਾਊਨ ਸਾਈਡ ਵਾਲਾ, ਤਾਂ ਡੈਫੀਨੇਟਲੀ ਜਿਹੜਾ ਰੇਟ ਆ ਉਹ ਹਾਈ ਹੋਏਗਾ, ਬਟ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਉਹ ਉਹਨਾਂ ਇੰਡੀਵਿਜੁਅਲ ਨੂੰ ਮਿਲ ਸਕਦੀ ਹੈਗੀ।
905-812-2800 ਤੇ ਦੋਸਤੋ ਤੁਸੀਂ ਕਾਲ ਕਰਨਾ ਕੈਨੀ ਧਾਲੀਵਾਲ ਜੀ ਨੂੰ, ਜੇ ਤੁਹਾਡੀ ਮੋਰਗੇਜ ਰਿਨਿਊਅਲ ਆਉਣ ਵਾਲੀ ਆ, ਤੁਸੀਂ ਲਾਈਨ ਆਫ ਕ੍ਰੈਡਿਟ ਲੈਣੀ ਆ, ਜਾਂ ਤੁਹਾਨੂੰ ਰੇਟ ਦਾ ਕੋਈ ਚੱਕਰ ਲੱਗਦਾ, ਤੁਸੀਂ ਬੈਸਟ ਰੇਟਸ ਲੈਣੇ ਨੇ ਇਹਨਾਂ ਕੋਲੋਂ, ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ 905-812-2800। ਤੁਸੀਂ ਕ੍ਰੈਡਿਟ ਦੀ ਗੱਲ ਕੀਤੀ, ਤੁਸੀਂ ਇਸ਼ਾਰਾ ਜ਼ਿਆਦਾ ਕਰ ਗਏ ਵੀ ਬੈਡ ਕ੍ਰੈਡਿਟ ਹੋਵੇ ਫਿਰ ਵੀ ਮਿਲ ਸਕਦੀ ਹੈ, ਇਹਨੂੰ ਐਕਸਪਲੇਨ ਕਰਿਓ। ਸਿਕਿਓਰਡ ਲਾਈਨ ਆਫ ਕ੍ਰੈਡਿਟ, ਕਈ ਕਈ ਤਾਂ ਕਹਿੰਦੇ ਜੀ ਤੁਹਾਡਾ ਕ੍ਰੈਡਿਟ ਬੜਾ ਮਾੜਾ, ਤੁਹਾਨੂੰ ਲਾਈਨ ਆਫ ਕ੍ਰੈਡਿਟ ਹੀ ਨਹੀਂ ਮਿਲਣੀ।
ਨਹੀਂ ਨਹੀਂ, ਜੇ ਕ੍ਰੈਡਿਟ ਚੰਜੀ ਜੀ ਲੈਸੇ ਤੁਹਾਡਾ ਕ੍ਰੈਡਿਟ ਮਾੜਾ ਹੈਗਾ, ਫਾਰ ਐਗਜ਼ਾਮਪਲ 580 ਕ੍ਰੈਡਿਟ ਆ, 580 ਕ੍ਰੈਡਿਟ ਇਜ਼ ਅ ਰੀਅਲੀ 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 ਬੈਡ ਕ੍ਰੈਡਿਟ, ਬਟ ਜੇ ਤੁਸੀਂ ਬੈਂਕ ਤੋਂ ਕੋਲੇ ਜਾਓਗੇ ਤਾਂ ਬੈਂਕ ਵੋਂਟ ਗਿਵ ਯੂ ਐਨੀ ਸਿਕਿਓਰ ਲਾਈਨ ਆਫ ਕ੍ਰੈਡਿਟ ਫਾਰ ਦੈਟ ਕਾਇੰਡ ਆਫ ਕ੍ਰੈਡਿਟ ਇੰਡੀਵਿਜੁਅਲਸ। ਬਟ ਜੇ ਤੁਸੀਂ ਜਾਂਦੇ ਹੈਗੇ ਆ ਲੈਸੇ ਬ੍ਰੋਕਰ ਚੈਨਲ ਕੋਲੇ ਆਉਣੇ ਆ, ਸਾਡੇ ਕੋਲੇ ਆਉਣੇ ਹੈਗੇ ਆ, ਬਿਕੋਜ਼ ਸਾਡੇ ਕੋਲੇ ਜਿਹੜੇ ਹੈਗੇ ਨੇ ਡਿਫਰੈਂਟ ਲੈਂਡਰ ਨੇ, ਟਰਸਟ ਕੰਪਨੀ ਨੇ ਜਿਹਨੂੰ ਬੀ ਲੈਂਡਰ ਲੈਂਡਰ ਕਹਿ ਦਿੰਦੇ ਨੇ, ਬਟ ਦੀਜ਼ ਕਾਇੰਡ ਆਫ ਬੀ ਲੈਂਡਰਸ, ਸੋ ਦੇ ਪ੍ਰੋਬਬਲੀ ਗਿਵ ਯੂ ਦਾ ਸਿਕਿਓਰ ਲਾਈਨ ਆਫ ਕ੍ਰੈਡਿਟ, ਬਟ ਦਾ ਰੇਟ ਇਜ਼ ਹਾਈ। ਜਿਵੇਂ ਮੈਂ ਤੁਹਾਨੂੰ ਇੱਕ ਪਿਛਲੇ ਵੀਕ ਵੀ ਸ਼ਾਇਦ ਐਗਜ਼ਾਮਪਲ ਦਿੱਤੀ ਸੀ ਕਿ ਅਸੀਂ ਇੱਕ ਸੱਜਣ ਦੀ 1.5 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾਈ ਹੈ, ਤੋ ਉਹਦੀ ਪ੍ਰੋਪਰਟੀ ਵਿੱਚ ਇਕੁਇਟੀ ਵੀ ਕਾਫੀ ਸੀ, ਬਟ ਹੀ ਇਜ਼ ਅ ਟਰੱਕ ਡਰਾਈਵਰ, ਤੇ ਉਹਦੇ ਮਸਾਂ 25,000 to 30,000 ਉਹਦੇ ਨੋਟਸ ਆਫ ਸੈਟਲਮੈਂਟ ਸੀ, ਬਟ ਉਹ ਜਿਹੜੀ ਇਨਕਮ ਸੀ ਉਹਦੀ ਇਨਕਮ ਚੰਗੀ ਸੀਗੀ, $10,000-12,000 ਮਹੀਨੇ ਦਾ ਉਹਦੀ ਕੰਪਨੀ ਦੇ ਅਕਾਊਂਟ 'ਚ ਆਉਂਦਾ ਸੀ, ਉਹਦਾ ਕ੍ਰੈਡਿਟ ਵੀ ਮਾੜਾ ਸੀਗਾ, ਉਹਦਾ ਕ੍ਰੈਡਿਟ ਵੀ 600 ਤੋਂ ਥੱਲੇ ਸੀ, ਉਹਨੂੰ ਲਾਈਨ ਆਫ ਕ੍ਰੈਡਿਟ ਅਸੀਂ ਬਣਾ ਕੇ ਦਿੱਤੀ 1.5 ਲੱਖ ਦੀ, ਬਟ ਉਹਨੂੰ ਰੇਟ ਜਿਹੜਾ ਮਿਲਿਆ ਸੀਗਾ 9.99%, ਸੋ ਦੈਟ ਮੀਨ 10% ਉਹਨੂੰ ਰੇਟ ਮਿਲਿਆ ਸੀਗਾ, ਤੋ ਦਿਸ ਇਜ਼ ਦਾ ਬੈਸਟ ਐਗਜ਼ਾਮਪਲ, ਤੋ ਰੇਟ ਕ੍ਰੈਡਿਟ ਮਾੜਾ ਸੀਗਾ, ਇਕੁਇਟੀ ਪ੍ਰੋਪਰਟੀ ਜਿਹੜੀ ਪ੍ਰੋਪਰਟੀ ਵਿੱਚ ਇਕੁਇਟੀ ਸੀਗੀ, ਤਾਂ ਉਹਨੂੰ ਜਿਹੜਾ ਰੇਟ ਆ ਉਹ 5.99 ਦੀ ਬਜਾਏ 9.99 ਮਿਲ ਗਿਆ। ਅਗਰ ਉਹਦਾ ਕ੍ਰੈਡਿਟ ਲੈਸੇ 650 ਤੋਂ ਉੱਪਰ ਹੁੰਦਾ ਜਾਂ 680 ਤੋਂ ਉੱਪਰ ਹੁੰਦਾ ਤਾਂ ਫਿਰ ਉਹਨੂੰ ਜਿਹੜਾ ਰੇਟ ਆ 5.99 ਮਿਲ ਜਾਣਾ ਸੀਗਾ।
ਬਿਲਕੁਲ ਜੀ, ਪਰ ਆਹ ਤਾਂ ਵਧੀਆ ਗੱਲ ਆ ਜੀ, 600 ਉਹਦਾ ਕ੍ਰੈਡਿਟ ਸਕੋਰ ਸੀ। ਸਾਡੇ ਤਾਂ ਇੱਥੇ ਕਹਿਣਗੇ ਜੀ 680 ਤੋਂ ਥੱਲੇ ਹੋਵੇ ਬੈਂਕ ਵਾਲੇ ਨਾ ਬੰਦੇ ਵੱਲ ਆਏ ਦੇਖਦੇ ਜਿਵੇਂ ਕੋਰੋਨਾ ਵਾਇਰਸ ਚਿੰਬੜਿਆ ਹੋਵੇ, ਕਹਿਣਗੇ ਨਾ 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 ਤੈਨੂੰ ਨਹੀਂ ਮਿਲ ਸਕਦਾ ਗਾ, ਹੈ ਜੀ,
ਕਿਉਂਕਿ ਬੈਂਕ ਦੀਆਂ ਕੁਛ ਆਪਦੀਆਂ ਗਾਈਡਲਾਈਨ ਨੇ, ਉਹ ਬੈਂਕ ਜਿਹੜਾ ਹੈਗਾ ਉਹ ਗਾਈਡਲਾਈਨ ਨੂੰ ਫੋਲੋ ਕਰਦਾ, ਉਹਨਾਂ ਤੋਂ ਅਗਰ ਕ੍ਰੈਡਿਟ ਵਗੈਰਾ ਜਿਹੜਾ ਹੈਗਾ ਥੱਲੇ ਹੁੰਦਾ ਤਾਂ ਉਹ ਆਟੋਮੈਟਿਕਲੀ ਜਿਹੜਾ ਉਹਨਾਂ ਦਾ ਸਿਸਟਮ ਹੀ ਡਿਕਲਾਈਨ ਕਰ ਦਿੰਦਾ ਹੈਗਾ।
ਗਰੰਟਰ ਜਿਹੜਾ ਹੈਗਾ ਉਹ ਜ਼ਰੂਰੀ ਚਾਹੀਦਾ ਹੁੰਦਾ ਤੁਹਾਨੂੰ, ਜੇ ਕ੍ਰੈਡਿਟ ਵੀ ਮਾੜਾ ਜਾਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਚਾਹੀਦੀ ਆ ਅਤੇ ਮਤਲਬ ਪ੍ਰੋਪਰਟੀ 'ਚ ਐਕੁਇਟੀ ਘੱਟ ਆ, ਕਿ ਤੁਸੀਂ ਬਿਲਕੁਲ ਹੀ ਮਤਲਬ ਕਰਦੇ ਹੀ ਨਹੀਂ ਫਿਰ, ਜੇ ਮਤਲਬ ਐਕੁਇਟੀ ਵੀ ਘੱਟ ਹੈਗੀ ਆ, ਜੇ ਤੁਹਾਨੂੰ ਗਰੰਟਰ ਇਹੋ ਜਿਹਾ ਮਿਲਦਾ ਹੋਵੇ ਜਿਹੜਾ ਕਹੇ ਵੀ ਭਾਈ ਮੈਂ ਟੇਕ ਕੇਅਰ ਕਰਦਾ ਮੈਂ ਗਰੰਟੀ ਲੈਂਦਾ, ਫਿਰ ਮਤਲਬ ਮਾੜਾ ਮੋਟਾ ਕੰਪਨਸੇਟ ਹੋ ਜਾਂਦਾ ਕਿ ਨਹੀਂ?
ਦੇਖੋ ਐਕੁਇਟੀ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ, ਐਕੁਇਟੀ ਜਿਹੜੀ ਆ ਮਿਨੀਮਮ ਤੁਹਾਡੀ ਅਪ ਟੂ 80% ਤੱਕ ਜਿਹੜੇ ਮੋਸਟਲੀ ਲੈਂਡਰ ਨੇ ਉਹ ਲਾਈਨ ਆਫ ਕ੍ਰੈਡਿਟ ਲਈ ਜਾਂਦੇ ਨੇ, ਘਰ ਦੇ ਵਿੱਚ ਮਿਨੀਮਮ ਜਿਹੜੀ ਆ 20% ਤੋਂ ਜ਼ਿਆਦਾ ਐਕੁਇਟੀ ਹੋਣੀ ਚਾਹੀਦੀ ਹੈਗੀ ਆ, ਤਾਂ ਫਿਰ ਜਿਹੜੀ ਤੁਸੀਂ ਲਾਈਨ ਆਫ ਕ੍ਰੈਡਿਟ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ ਹੋ। ਦੂਸਰਾ ਆ ਗਿਆ ਗਰੰਟਰ। ਸੋ ਗਰੰਟਰ ਕਿਉਂ ਜ਼ਰੂਰੀ ਹੁੰਦਾ? ਕਿਉਂਕਿ ਹੋ ਸਕਦਾ ਜਿਹੜੇ ਇੰਡੀਵਿਜੁਅਲ ਦੇ ਨਾਂ ਦੇ ਉੱਤੇ ਪ੍ਰੋਪਰਟੀ ਆ ਤਾਂ ਉਹਨਾਂ ਦੀ ਜਿਹੜੀ ਆ ਇਨਕਮ ਇੰਨੀ ਇਨਫ ਨਾ ਹੋਵੇ ਤਾਂ ਕਿ ਉਹਨੂੰ ਕੁਆਲੀਫਾਈ ਕਰ ਸਕਣ ਸਿਕਿਉਰਡ ਲਾਈਨ ਆਫ ਕ੍ਰੈਡਿਟ ਵਾਸਤੇ ਜਾਂ ਮੋਰਗੇਜ ਵਾਸਤੇ। ਤੋ ਜਾਂ ਹੋ ਸਕਦਾ ਉਹਨਾਂ ਦੀ ਇਨਕਮ ਇਨਫ ਹੋਵੇ ਬਟ ਦ ਕ੍ਰੈਡਿਟ ਇਜ਼ ਰੀਅਲੀ 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 ਬੈਡ, ਤਾਂ ਹੋ ਸਕਦਾ ਉਹ 'ਤੇ ਰੀਅਲੀ 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 ਬੈਡ ਮੀਨਸ ਹੋ ਸਕਦਾ ਉਹਨਾਂ ਦਾ 400 ਤੋਂ ਵੀ ਘੱਟ ਹੋਵੇ ਕ੍ਰੈਡਿਟ।
ਬਿਲਕੁਲ।
ਤੋ ਉਹੀ ਜੇ ਕੇਸਿਸ ਦੇ ਵਿੱਚ ਫਿਰ ਗਰੰਟਰ ਦੀ ਲੋੜ ਪੈਂਦੀ ਹੈਗੀ ਆ, ਬਟ ਜਿਹੜਾ ਗਰੰਟਰ ਦਾ ਆਪਣਾ ਕ੍ਰੈਡਿਟ ਆ ਉਹ ਚੰਗਾ ਹੋਵੇ ਤੇ ਜਿਹੜਾ ਗਰੰਟਰ ਦੇ ਉੱਤੇ ਕੋਈ ਆਪਣੀ ਲਾਇਬਿਲਟੀ ਨਾ ਹੋਵੇ। ਹੁਣ ਜੇ ਗਰੰਟਰ ਹੀ 6 ਲੱਖ ਦੀ ਮੋਰਗੇਜ ਚੱਕੀ ਫਿਰਦਾ ਤਾਂ ਉਹ ਦੂਜੇ ਲਈ ਕੀ ਹੈਲਪ ਕਰ ਦੇਗਾ? ਉਹ ਦੂਜੇ ਲਈ ਦੂਸਰੇ ਦੀ ਸਰਵਿਸ ਨਹੀਂ ਕਰ ਸਕਦੀ ਉਹਦੀ ਇਨਕਮ ਗਰੰਟਰ ਦੀ। ਤੋ ਗਰੰਟਰ ਦੀ ਆਪਣੀ ਵੀ ਜਿਹੜੀ ਆ ਲਾਇਬਿਲਟੀ ਮਿਨੀਮਮ ਹੋਣੀ ਚਾਹੀਦੀ ਆ, ਫਿਰ ਉਹ ਦੂਸਰੇ ਲਈ ਜਿਹੜਾ ਉਹ ਹੈਲਪ ਕਰ ਸਕਦਾ ਹੈਗਾ। ਤੋ ਜਿਹੜਾ ਇਸ ਕਰਕੇ ਜਿਹੜਾ ਗਰੰਟਰ ਆ ਉਹਨੂੰ ਇਹ ਵੀ ਸੋਚ ਲੈਣਾ ਚਾਹੀਦਾ ਕਿ ਇਹ ਕਿ 2-4 ਮਹੀਨਿਆਂ ਦੀ ਖੇਡ ਨਹੀਂ ਹੁੰਦੀ ਹੈਗੀ ਕਿ ਇੱਕ ਵਾਰੀ ਗਰੰਟੀ ਪਾ ਦੀ 2 ਮਹੀਨਿਆਂ ਬਾਅਦ ਜੀ ਕੱਢ ਲਓ। ਨੋ, ਜਿੰਨਾ ਚਿਰ ਜਿਹੜੇ ਜਿੰਨਾ ਹੀ ਤੁਸੀਂ ਗਰੰਟੀ ਦੇ ਰਹੇ ਹੋ ਉਹ ਆਪਣੇ ਆਪ ਕੁਆਲੀਫਾਈ ਨਹੀਂ ਕਰਦੇ ਚਾਹੁੰਦੀ ਜੀ, ਉਹਨਾਂ ਚਿਰ ਜਿਹੜਾ ਗਰੰਟਰ ਆ ਉਹ ਗਰੰਟਰ ਇਜ਼ ਔਨ ਦਾ ਹੁੱਕ, ਤੋ ਉਹਨਾਂ ਚਿਰ ਜਿਹੜਾ ਗਰੰਟਰ ਆ ਉੱਥੇ ਸਟੱਕ ਰਹੇਗਾ। ਤੇ ਜਿੰਨਾ ਚਿਰ ਜਾਂ ਤਾਂ ਅਗਰ ਗਰੰਟਰ ਕਢਾਉਣਾ ਚਾਹੁੰਦਾ ਆਪਦਾ ਨਾਂ ਤਾਂ ਫਿਰ ਹੋ ਸਕਦਾ ਕਢਾ ਲਵੇ ਤੇ ਉਹਦੀ ਬਜਾਏ ਕੋਈ ਹੋਰ ਗਰੰਟਰ ਆ ਜਾਏਗਾ ਉਹਨਾਂ ਦੇ ਨਾਲ। ਸੋ ਦੈਟਸ ਹਾਊ ਦਿਸ ਗਰੰਟਰ ਸਿਸਟਮ ਵਰਕਸ।
ਬਿਲਕੁਲ ਜੀ, ਇਹਦਾ ਮਤਲਬ ਜਿਹਦਾ ਕ੍ਰੈਡਿਟ ਸਕੋਰ 300-400 ਹੁੰਦਾ ਉਹ ਭਾਵੇਂ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿ ਜਾਓ ਮੈਂ ਗਰੰਟੀ ਪਾ ਦਿੰਦਾ ਭਾਈ, ਮੈਂ ਗਰੰਟੀ ਪਾ ਦਿੰਦਾ, ਪਰ ਉਹਦੀ ਗਰੰਟੀ ਚੱਲਦੀ ਨਹੀਂ।
ਨੋ ਨੋ, ਗਰੰਟੀ ਗਰੁੰਟੀ ਨਹੀਂ ਚੱਲਦੀ ਹੁੰਦੀ। ਬਾਕੀ ਜਿਹੜਾ ਗਰੰਟਰ ਆ ਉਹਦਾ ਕ੍ਰੈਡਿਟ ਚੰਗਾ ਹੋਵੇ, ਉਹਦੀ ਇਨਕਮ ਚੰਗੀ ਹੋਵੇ, ਔਰ ਉਹਦੇ ਉਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਜੇ ਰਿਲੇਸ਼ਨ ਚੰਗੇ ਹੋਣ।
ਬਿਲਕੁਲ,
ਇਹ 3 ਚੀਜ਼ਾਂ ਜਿਹੜੀਆਂ ਉਹ ਮੈਟਰ ਕਰਦੀਆਂ ਨੇ, ਤੋ ਫਿਰ ਜਿਹੜੀ ਤੁਸੀਂ ਗਰੰਟੀ ਪਾ ਸਕਦੇ।
905-812-2800 ਤੇ ਕੈਨੀ ਧਾਲੀਵਾਲ ਨੂੰ ਕਾਲ ਕਰਨਾ ਜੀ, ਮੋਰਗੇਜ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਆ, ਮੋਰਗੇਜ ਰਿਨਿਊ ਕਰਾਉਣੀ ਆ, ਨਵਾਂ ਘਰ ਲਿਆ, ਪੁਰਾਣਾ ਘਰ ਲਿਆ, ਤੁਸੀਂ ਰੀਸੇਲ ਹੋਮ ਵਾਲਾ, ਤੁਸੀਂ ਮੋਰਗੇਜ ਕਰਾਉਣੀ ਆ, ਕਰ ਲਿਓ ਤੁਸੀਂ ਕਾਲ ਇਹਨਾਂ ਨੂੰ। ਲਾਸਟ ਸਵਾਲ ਜੀ, ਮਿਕਸਡ ਜ਼ੋਨ ਜ਼ੋਨਿੰਗ ਵਾਲੀਆਂ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਸਟੋਰ ਫਰੰਟ ਪ੍ਰੋਪਰਟੀਜ਼, ਉਹਨਾਂ ਤੇ ਮੋਰਗੇਜ ਲੈ ਕੇ ਦੇ ਦਿੰਦੇ ਹੋ? ਕਿੰਨੀ ਡਾਊਨ ਪੇਮੈਂਟ ਚਾਹੀਦੀ ਹੁੰਦੀ ਆ ਫਿਰ?
ਹਾਂ, ਜਿਹੜੀਆਂ ਸਟੋਰ ਫਰੰਟ ਪ੍ਰੋਪਰਟੀਜ਼ ਨੇ ਉਹਨੂੰ ਜਿਹੜੇ ਮੋਸਟਲੀ ਲੈਂਡਰਸ ਨੇ ਉਹ ਕਮਰਸ਼ੀਅਲ ਲੈਂਡਿੰਗ ਦੇ ਵਿੱਚ ਇਹ ਐਕਚੁਲੀ ਪ੍ਰੋਪਰਟੀਜ਼ ਆ ਜਾਂਦੀਆਂ, ਬਟ ਮੋਸਟਲੀ ਲੈਂਡਰਸ ਜਿਹੜੇ ਨੇ ਉਹ ਕਾਫੀ ਡਾਕੂਮੈਂਟਸ ਵਗੈਰਾ ਮੰਗਦੇ ਨੇ ਲੋਕਾਂ ਤੋਂ, ਬਟ ਕਈ ਵਾਰੀ ਤੁਹਾਡੇ ਸਰਕਮਸਟੈਂਸਿਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਤੁਸੀਂ ਉਹ ਡਾਕੂਮੈਂਟਸ ਨਹੀਂ ਪ੍ਰੋਵਾਈਡ ਕਰ ਸਕਦੇ, ਬਟ ਥਰੂ ਬ੍ਰੋਕਰ ਚੈਨਲ ਯੈਸ ਵੀ ਹੈਵ ਅਲਟਰਨੇਟਿਵ ਲੈਂਡਰਸ, ਤੋ ਜਿਹੜੇ ਸਾਡੇ ਕੋਲੋਂ ਕੁਛ ਨਹੀਂ ਦੇਖਦੇ ਹੈਗੇ, ਤੋ ਜਿਹੜੀਆਂ ਸਟੋਰ ਫਰੰਟ ਪ੍ਰੋਪਰਟੀਜ਼ ਨੇ ਉਹਨਾਂ ਦੇ ਉੱਤੇ ਮੋਰਗੇਜ ਕਰ ਦਿੰਦੇ ਨੇ। ਸਟੋਰ ਫਰੰਟ ਪ੍ਰੋਪਰਟੀਜ਼ ਬੇਸਿਕਲੀ ਉਹ ਹੁੰਦੀਆਂ ਨੇ ਜਿਹਨਾਂ 'ਤੇ ਥੱਲੇ ਸਟੋਰ ਹੁੰਦਾ ਅਤੇ ਉੱਪਰ ਅਪਾਰਟਮੈਂਟ ਹੁੰਦੀ ਹੈਗੀ ਆ, ਚਾਹੇ ਉਹ ਰੈਂਟਲ ਹੋਵੇ ਚਾਹੇ ਉਹ ਓਨਰ ਆਕੂਪਾਈਡ ਹੋਵੇ। ਤੋ ਇਸ ਤਰ੍ਹਾਂ ਦੀਆਂ ਪ੍ਰੋਪਰਟੀ ਉੱਤੇ ਸਾਡੇ ਕੋਲ ਜਿਹੜੇ ਬੜੇ ਵਧੀਆ ਰੇਟ ਹੁੰਦੇ ਨੇ, ਔਰ ਸਾਨੂੰ ਕੋਈ ਡਾਕੂਮੈਂਟਸ ਦੀ ਵੀ ਇੰਨੀ ਲੋੜ ਨਹੀਂ ਪੈਂਦੀ ਹੈਗੀ। ਤੋ ਜਿਵੇਂ ਮੈਂ ਲਾਈਨ ਆਫ ਕ੍ਰੈਡਿਟ ਬਾਰੇ ਕਹਿਣਾ ਹੁੰਦਾ, ਨਾ ਤਾਂ ਸਾਨੂੰ ਤੁਹਾਡੇ ਨੋਟਸ ਆਫ ਅਸੈਸਮੈਂਟ ਦੀ ਲੋੜ ਆ, ਤਾਂ ਇੱਦਾਂ ਹੀ ਇਸ ਤਰ੍ਹਾਂ ਦੀ ਪ੍ਰੋਪਰਟੀ ਵਾਸਤੇ ਵੀ ਕੋਈ ਨੋਟਸ ਆਫ ਅਸੈਸਮੈਂਟ ਦੀ ਲੋੜ ਨਹੀਂ ਪੈਂਦੀ, ਬਟ ਬੇਸਡ ਔਨ ਯੋਰ ਗਰੋਸ ਇਨਕਮ ਸੋ ਦ ਮੋਰਗੇਜ ਕੈਨ ਬੀ ਡਨ।
905-812-2800 ਤੇ ਕੈਨੀ ਧਾਲੀਵਾਲ ਜੀ ਨੂੰ ਕਾਲ ਕਰ ਲਿਓ ਜੀ ਤੁਸੀਂ, ਤੇ ਆਫਿਸ ਇਹਨਾਂ ਦਾ ਹੈਗਾ ਬ੍ਰਿਟੇਨੀਆ ਰੋਡ ਦੇ ਉੱਤੇ, ਮੇਵਿਸ ਤੇ ਬ੍ਰਿਟੇਨੀਆ ਦੇ ਇੰਟਰਸੈਕਸ਼ਨ ਤੇ, 8 ਬ੍ਰਿਟੇਨੀਆ ਰੋਡ, ਯੂਨਿਟ 216 ਮੇਰਾ ਖਿਆਲ, ਮੈਂ ਯੂਨਿਟ ਨੰਬਰ ਭੁੱਲ ਗਿਆ,
206 206 206,
ਹਾਂਜੀ 206। ਧਾਲੀਵਾਲ ਸਾਹਿਬ ਮਿਹਰਬਾਨੀ, ਬਹੁਤ ਬਹੁਤ
ਥੈਂਕ ਯੂ,
ਧੰਨਵਾਦ ਜੀ। ਦੋਸਤੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅਕਾਲ ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਤੇ ਜਾਣਾ ਹੈ ਜੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆ, ਬੈਕ ਦੁਖਦੀ ਆ ਤੁਹਾਡੀ, ਤੁਹਾਡੇ ਗੋਡੇ ਮੋਢੇ ਦੁਖਦੇ ਨੇ, ਗੋਡਿਆਂ ਦੀ ਸਰਜਰੀ ਵੀ ਕਰਾ ਲਈ, ਆਰਾਮ ਫਿਰ ਵੀ ਨਹੀਂ ਆਇਆ, ਪੈਰਾਂ ਦੇ ਵਿੱਚ ਦਰਦ ਹੁੰਦਾ ਤੁਹਾਡੇ, ਤੁਸੀਂ ਖੜ੍ਹ ਕੇ ਸ਼ਿਫਟ ਵਰਕ ਕਰਦੇ ਹੋ, ਲੱਕ ਦੇ ਵਿੱਚੋਂ ਲੱਤ ਦੇ ਵਿੱਚ ਦਰਦ ਜਾਂਦਾ ਤੁਹਾਡਾ, ਮਸਲਸ ਜਾਂ ਜੁਆਇੰਟਸ ਦੀ ਕੋਈ ਵੀ ਪ੍ਰੋਬਲਮ ਆ, ਤਾਲਮੇਲ ਕਰ ਲਿਓ ਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ, ਵੈਨ ਕਰਕ ਦੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਕਲੀਨਿਕ ਆ ਜੀ, 647-706-3997 ਇਹਨਾਂ ਦਾ ਨੰਬਰ ਆ ਜੀ। ਪੁਰਬਾ ਰੈਨੋਵੇਸ਼ਨ ਵਾਲੇ ਘਰ ਦੀ ਰੈਨੋਵੇਸ਼ਨ ਕਰਦੇ ਨੇ ਜੀ ਤੁਹਾਡੀ, ਜੇ ਘਰ ਦੀ ਰੈਨੋਵੇਸ਼ਨ ਹੋਣ ਵਾਲੀ ਆ ਤਾਂ ਤੁਸੀਂ ਇਹਨਾਂ ਨੂੰ ਹੀ ਕਾਲ ਕਰਨਾ, 647-770-2210। ਤੁਸੀਂ ਬੇਸਮੈਂਟ ਬਣਾਉਣੀ ਆ, ਸੈਪਰੇਟ ਐਂਟਰੈਂਸ ਕਢਾਉਣੀ ਆ, ਲੀਗਲ ਬੇਸਮੈਂਟ, ਵਿੰਡੋਜ਼ ਬਦਲਾਉਣੀਆਂ ਨੇ, ਹਾਰਡਵੁੱਡ ਲਾਉਣੀ ਆ, ਲੈਮੀਨੇਟ ਲਾਉਣੀ ਆ, ਤੁਸੀਂ ਕਿਚਨ ਬਣਾਉਣੀ ਆ, ਟਾਈਲਸ ਲਾਉਣੀ ਆ ਕਿਚਨ ਦੇ ਵਿੱਚ, ਬੜਾ ਸੋਹਣਾ ਤਸੱਲੀ ਬਖਸ਼ ਕੰਮ ਕਰਦੇ ਨੇ ਜੀ, ਤੁਹਾਨੂੰ ਕੀਤੇ ਹੋਏ ਕੰਮ ਦੀਆਂ ਵੀਡੀਓਜ਼ ਦਿਖਾਉਣਗੇ, ਤੁਹਾਨੂੰ ਫੋਨ ਨੰਬਰ ਦੇਣਗੇ, ਜੇ ਤੁਸੀਂ ਇਹਨਾਂ ਗੱਲ ਕਰੋਗੇ ਤੁਸੀਂ ਜਾ ਕੇ ਚੈੱਕ ਕਰਿਆ ਹੋ ਕਿਹੋ ਜਿਹਾ ਕੰਮ ਕਰਦੇ ਨੇ, ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਆਪ ਹੀ ਮਿਲ ਜੂਗਾ। 647-770-2210 ਪੁਰਵਾ ਰੈਨੋਵੇਸ਼ਨ ਵਾਲਾ ਨੰਬਰ ਆ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਆ ਜੀ ਭਾਰਤ ਬਾਰੇ, ਕੇਜਰੀਵਾਲ ਐਂਡ ਪਾਰਟੀ ਦੀ ਪਾਰਟੀ ਬਾਰੇ। ਸ਼ਿਵਿੰਦਰ ਜੀ, ਕੁਛ ਲੋਕ ਕਹਿੰਦੇ ਨੇ, ਕਹਿੰਦੇ ਜੀ ਤੁਸੀਂ ਕੱਲ੍ਹ ਗੱਲ ਕੀਤੀ ਵੀ ਘਨੱਈਆ ਕੁਮਾਰ ਦੇ ਉੱਤੇ ਕੇਸ ਦੀ ਮਨਜ਼ੂਰੀ ਦਿੱਤੀ, ਕਹਿੰਦੇ ਉਹਦਾ ਪਾਰਟੀ ਨੇ ਸਪਸ਼ਟੀਕਰਨ ਦਿੱਤਾ ਵੀ ਉਹ ਕੇਸ ਦੇ ਵਿੱਚ ਹੈ ਹੀ ਕੋਈ ਨਹੀਂ, ਉਹਦਾ ਬਹਾਨਾ ਬਣਾਇਆ ਹੋਇਆ ਸੀਗਾ, ਵੀ ਚਲੋ ਚੰਗਾ, ਕਹਿੰਦੇ ਕਹਿੰਦੇ ਉਹਨੇ ਵੀ ਧੰਨਵਾਦ ਕੀਤਾ ਘਨੱਈਆ ਕੁਮਾਰ ਨੇ, ਕਹਿੰਦੇ ਉਹਦਾ ਬਹੁਤ ਛੇਤੀ ਫੈਸਲਾ ਹੋ ਜਾਊਗਾ, ਕਹਿੰਦੇ ਇਸ ਕਰਕੇ ਪ੍ਰਵਾਨਗੀ ਦਿੱਤੀ ਹੈ ਵੀ ਬੀਜੇਪੀ ਵਾਲੇ ਐਵੇਂ ਤਵਾ ਲਾਉਂਦੇ ਸੀਗੇ।
ਇਹ ਤਾਂ ਮਤਲਬ ਉਸੇ ਤਰ੍ਹਾਂ ਦੀ ਦਲੀਲ ਹੈ ਨਾ ਜਿਵੇਂ ਕੱਲ ਪਰਸੋਂ ਬੀਜੇਪੀ ਦੇ ਇੱਕ ਨੇਤਾ ਅਨੁਰਾਗ ਠਾਕੁਰ ਕਹਿੰਦਾ ਕਿ ਗੋਲੀ ਮਾਰੋ ਸਾਲੋ ਦਾ, ਤਾਂ ਮੈਂ ਤਾਂ ਨਾਰਾ ਲਾਇਆ ਹੀ ਨੀ, ਮੈਂ ਤਾਂ ਇਹੀ ਕਿਹਾ ਕਿ ਦੇਸ਼ ਕੇ ਗੱਦਾਰੋਂ ਕੋ ਥੱਲੇ ਵਾਲਿਆਂ ਨੇ ਬੋਲਤਾ ਗੋਲੀ ਮਾਰੋ ਸਾਲੋ ਕੋ ਹੈ, ਤੇ ਇਹ ਤਾਂ ਮਤਲਬ ਵੀ ਮੈਂ ਤਾਂ ਜੀ ਕੋਈ ਨਾਰਾ ਨੀ ਲਾਇਆ, ਭੀੜ ਨੇ ਲਾਇਆ ਹੈਗਾ, ਹਾਲਾਂਕਿ ਨਾਰਾ ਦੀ ਪਹਿਲੀ ਲਾਈਨ ਉਹਨੇ ਬੋਲੀ ਸੀਗੀ, ਕਿਉਂਕਿ ਸਵਾਲ ਇਹ ਹੈਗਾ ਕਿ ਕੇਸ ਦੇ ਵਿੱਚ ਕੁਛ ਨੀ ਹੈਗਾ, ਫਿਰ ਤਾਂ ਜਸਟ ਇਹ ਨੀ ਬਣਦੀ ਸੀਗੀ, ਕਿਉਂਕਿ ਅਦਾਲਤ ਤਾਂ ਪਹਿਲੇ ਹੀ ਅਦਾਲਤ ਤੱਕ ਇਹ ਕਹਿ ਚੁੱਕੀ ਇੱਕ ਤਰ੍ਹਾਂ ਨਾਲ ਵੀ ਇਹਦੇ ਵਿੱਚ ਕੋਈ ਉਹਨਾਂ ਨੂੰ ਬੇਲ ਮਿਲੀ ਹੋਈ ਸੀ, ਛੋਟ ਮਿਲੀ ਹੋਈ ਸੀਗੀ, ਉਹ ਤਾਂ ਕਹਿ ਚੁੱਕੀ ਸੀ ਕਿ ਇਹਦੇ ਵਿੱਚ ਕੁਛ ਨੀ ਹੈਗਾ, ਸਿਰਫ ਕੇਂਦਰ ਸਰਕਾਰ ਜਿਹੜਾ ਚਲਾਉਣਾ ਚਾਹੁੰਦੀ ਸੀਗੀ ਕੇਸ, ਤੇ ਕੇਂਦਰ ਸਰਕਾਰ ਨੂੰ ਚਲਾਉਣ ਲਈ ਜਿਹੜਾ ਰਾਜ ਸਰਕਾਰ ਦੇ ਕੋਲੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ, ਤੇ ਉਹ ਮਨਜ਼ੂਰੀ ਉਹਨੇ ਦੇ ਦਿੱਤੀ, ਜਿਹੜਾ ਕਿ 4-5 ਸਾਲ ਦਾ ਦੇ ਨਹੀਂ ਰਿਹਾ ਸੀ। ਘਨੱਈਆ ਨੇ ਤਾਂ ਜਿਹੜਾ ਕਿਹਾ ਵਾ ਨਾ ਕਿ ਚਲੋ ਚੰਗਾ ਹੋਇਆ ਵੀ ਅਸੀਂ ਛੁੱਟ ਜਾਂਗੇ, ਇਹਦੇ ਵਿੱਚ ਕੁਛ ਹੈ ਨੀ ਗਾ, ਸਵਾਲ ਇਹ ਕਿ ਉਹ ਤਾਂ ਉਹਨੇ ਵਿਅੰਗ ਵਿੱਚ ਕਿਹਾ, ਤੇ ਹੁਣ ਜਦੋਂ ਕੇਸ ਚੱਲਿਆ, ਤੁਹਾਨੂੰ ਇਹ ਲੱਗਦਾ ਕਿ ਜਿੱਦਾਂ ਦਾ ਹਿੰਦੁਸਤਾਨ ਦਾ ਅਦਾਲਤੀ ਸਿਸਟਮ ਹੋ ਚੁੱਕਾ, ਇਹਦੇ ਵਿੱਚ ਤਾਂ ਜਿਹੜਾ ਹੈਗਾ ਵਾ, ਜਿਹੜੇ ਮੰਨ ਲਓ ਗੌਤਮ ਨਵਲੱਖਿਆ ਕੇ ਬੰਦੇ ਸੀ, ਉਹਨਾਂ ਨੂੰ ਹਾਲੇ ਤੱਕ ਜੇਲ੍ਹਾਂ ਦੇ ਵਿੱਚ ਜਾਂ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ 'ਚ ਤਾਂ ਨੀ, ਜੇਲ੍ਹੋਂ ਤੋਂ ਬਾਹਰ ਨੇ, ਉਹਨਾਂ ਨੂੰ ਅਦਾਲਤੀ ਵਕਤ ਪਾਇਆ ਹੋਇਆ, ਜਿਹੜਾ ਇੱਥੋਂ ਤੱਕ ਕਿ ਜਿਹੜਾ ਬਹੁਤ 3-4 ਸੁਧਾ ਭਾਰਦਵਾਜ ਵਰਗੇ ਐਕਟਿਵਿਸਟ ਉਹ ਹਾਲੇ ਵੀ ਅੰਦਰ ਹੈਗੇ ਨੇ, ਤੇ ਤੁਹਾਨੂੰ ਇਹ ਲੱਗਦਾ ਕਿ ਇੱਕ ਆਪਣੇ ਆਪ 'ਚ ਸਵਾਲ ਹੈਗਾ ਕਿ ਇੱਥੇ ਬਹੁਤ ਕੁਝ ਚੀਜ਼ਾਂ ਨਾਲ ਜਿਹੜਾ ਹੈਗਾ ਉਠ ਪਟਕ ਹੋ ਸਕਦੀ ਹੈ, ਜਿਵੇਂ ਵੀਡੀਓ ਨਾਲ ਹੋਈ ਹੈ, ਤੇ ਉਹ ਜਿਹੜਾ ਕਿੱਧਰ ਵੀ ਜਾ ਸਕਦਾ ਉਹ ਕੇਸ, ਮਤਲਬ ਉਹ ਉਲਟਾ ਵੀ ਪੈ ਸਕਦਾ ਹੈਗਾ, ਭਾਵੇਂ ਕਿ ਘਨੱਈਆ ਕੁਮਾਰ ਦਾ ਜਿਹੜਾ ਬਿਆਨ ਆ ਉਹ ਤਾਂ ਆਇਆ ਵੀ ਜੇਕਰ ਵੀ ਸੱਚੀ ਸੁੱਚੀ ਜਾਂਚ ਹੋਵੇ, ਪਰ ਹੁਣ ਇੱਥੇ ਜਿਹੜਾ ਅਦਾਲਤੀ ਸਿਸਟਮ, ਇੱਥੇ ਜਿਹੜਾ ਕਿਵੇਂ ਜਿਹੜਾ ਸਬੂਤਾਂ ਨਾਲ ਜਿਹੜੀ ਹੈਗੀ ਹੈ ਛੇੜਖਾਨੀ ਹੁੰਦੀ ਆ, ਉਹਦੇ ਆਧਾਰ ਤੇ ਪਤਾ ਨੀ ਕੀ ਫੈਸਲਾ ਹੁੰਦਾ, ਇਹਦੇ ਬਾਰੇ ਕੁਛ ਨੀ ਕਿਹਾ ਜਾ ਸਕਦਾ, ਪਰ ਜੇਕਰ ਇਹ ਦਿੱਲੀ ਸਰਕਾਰ ਇਹਨੂੰ ਪਹਿਲਾਂ ਹੀ ਰੱਦ ਕਰ ਦਿੰਦੀ ਕਿ ਇਹਦੇ ਵਿੱਚ ਕੋਈ ਦਮ ਨੀ ਹੈਗਾ, ਫਿਰ ਮਤਲਬ ਕਹਾਣੀ ਜਿਹੜੀ ਹੈਗੀ ਹੈ ਕੋਈ ਅੱਗੇ ਨਾ ਵੱਧਦੀ।
ਇੱਕ ਸੱਜਣ ਨੇ ਕੱਲ ਫੋਨ ਕਰਕੇ ਕਿਹਾ, ਉਹ ਕਹਿੰਦੇ ਜੀ ਹੁਣ ਸ਼ਾਮ ਨੂੰ ਥੋੜਾ ਕਹਿੰਦੇ ਪ੍ਰਧਾਨ ਮੁੱਖ ਮੰਤਰੀ ਦੇ ਘਰ ਕਹਿੰਦੇ ਤੁਸੀਂ ਕਿਹਾ ਜੀ ਉਹ ਪਾਣੀ ਦੀਆਂ ਵਿਛਾੜਾਂ ਮਾਰੀਆਂ ਸਟੂਡੈਂਟਾਂ ਤੇ ਉਹ ਮੀਟਿੰਗ ਕਰਨ ਗਏ ਸੀ, ਕਹਿੰਦੇ ਮੀਟਿੰਗ ਦਿਨੇ ਕਰ ਲੈਂਦੇ ਆ ਕੇ, ਕਹਿੰਦੇ ਇਹ ਕੀ ਮਤਲਬ ਹੋਇਆ ਵੀ ਆਫ ਆਵਰਸ ਡਿਊਟੀ ਤੇ ਜਾ ਕੇ ਤੇ ਕਹਿੰਦੇ ਫਿਰ ਤਾਂ ਪਾਣੀ ਦੀਆਂ ਵਿਛਾੜਾਂ ਹੀ ਪੈਣਗੀਆਂ ਜੇ ਤੁਸੀਂ ਮੁੱਖ ਮੰਤਰੀ ਦੀ ਕੋਠੀ ਨੂੰ ਘੇਰੋਗੇ।
ਨੇ ਇਹ ਕਿਹਾ ਸੀਗਾ ਕਿ ਮੈਂ ਤੁਹਾਡਾ ਦਿੱਲੀ ਦਾ 24 ਘੰਟੇ ਦਾ ਮੁੱਖ ਮੰਤਰੀ ਹੈਗਾ ਨੰਬਰ ਇੱਕ, ਤੇ ਮੁੱਖ ਮੰਤਰੀ ਵੈਸੇ ਵੀ ਮੁੱਖ ਮੰਤਰੀ ਦੀ ਡਿਊਟੀ 24 ਘੰਟੇ ਦੀ ਹੁੰਦੀ ਹੈ, ਇਹ ਨੀ ਹੁੰਦਾ ਕਿ ਉਹ ਤਾਂ 5 ਵਜੇ ਦਾ ਦਫ਼ਤਰੀ ਟਾਈਮ ਹੁੰਦਾ ਵੀ ਕਲਰਕਾਂ ਦਾ, ਉਹ 24 ਆਵਰਸ ਲਈ ਹੈ, ਖਾਸ ਕਰ ਉਸ ਹਾਲਤ ਵਿੱਚ ਜਦੋਂ ਉਹਦਾ ਸ਼ਹਿਰ ਜਲ ਰਿਹਾ ਹੋਵੇ, ਜਦੋਂ ਉਹਦਾ ਸ਼ਹਿਰ ਜਲ ਵਲ ਰਿਹਾ ਹੋਵੇ ਉਦੋਂ 24 ਘੰਟੇ ਦੇ ਲਈ ਜਿਹੜਾ ਹੈਗਾ ਮੁੱਖ ਮੰਤਰੀ ਆ, ਤੇ ਜਦੋਂ ਹਿੰਸਾ ਵਧੀ ਹੋਈ ਸੀ ਨਿਆਣੇ ਉਦੋਂ ਹੀ ਗਏ ਸੀ, ਉਦੋਂ ਹੀ ਉਹਨੂੰ ਅੱਗੇ ਨੀ ਆਉਣ ਦਿੱਤਾ, ਉਦੋਂ ਹੀ ਉਹਨਾਂ ਉੱਤੇ ਪਾਣੀ ਦੀਆਂ ਵਿਛਾੜਾਂ ਕੀਤੀਆਂ। ਵੈਸੇ ਕੇਜਰੀਵਾਲ ਨੇ ਤਾਂ ਇਹ ਗੱਲ ਕਹੀ ਸੀ ਕਿ ਮੈਂ ਜਦੋਂ ਉਹਨੇ ਇੱਕ ਵਾਰ ਨੀ ਕਈ ਵਾਰ ਕਹੀ ਆ ਕਿ ਮੈਂ ਤੁਹਾਡਾ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਆ 24 ਘੰਟੇ ਤੁਹਾਡੇ ਨਾਲ ਆ, ਜਿਵੇਂ ਘਰ ਦਾ ਵੱਡਾ ਪੁੱਤ ਹੁੰਦਾ ਉਦਾਂ ਹੀ ਆ, ਤੇ ਫਿਰ ਤਾਂ ਮਤਲਬ ਉਸੇ ਤਰ੍ਹਾਂ ਹੀ ਜਸਟੀਫਾਈ ਕਰਨ ਵਾਲੀ ਹੈ, ਜਿਵੇਂ ਅੱਜ ਕੱਲ੍ਹ ਨਰਿੰਦਰ ਮੋਦੀ ਦੇ ਭਗਤ ਨੀ ਹੈਗੇ, ਉਹ ਵਾਰ ਵਾਰ ਨਰਿੰਦਰ ਮੋਦੀ ਨੂੰ ਬੜੇ ਹਲਕੇ ਜੇ ਕਿਸਮ ਦੇ ਦਲੀਲਾਂ ਦੇ ਕੇ, ਟੁੱਟੀਆਂ ਜਿਹੀਆਂ ਦਲੀਲਾਂ ਦੇ ਕੇ ਜਸਟੀਫਾਈ ਕਰਦੇ ਨੇ, ਇਹ ਉਸੇ ਤਰ੍ਹਾਂ ਜਸਟੀਫਾਈ ਕਰਨ ਵਾਲੀ ਗੱਲ ਹੈ।
ਸਾਡੇ ਨਾਲ ਇੱਕ ਕਾਲਰ ਆ ਸ਼ਿਵਿੰਦਰ ਜੀ, ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਹਾਂਜੀ ਸਰ, ਸਤਿ ਸ੍ਰੀ ਅਕਾਲ ਦੋਨਾਂ ਨੂੰ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਉਹ ਸਰ ਮੈਂ ਤਾਂ ਸਰ ਇੰਨੀ ਗੱਲ ਕਰਨੀ ਕਿ ਜਿੱਦਾਂ ਉਹ ਆਪਣੇ ਕੇਸ ਚਲਾਉਣ ਲਈ ਮੁੱਖ ਮੰਤਰੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਨਾ ਜੀ ਕੇਸ ਦੇ ਵਿੱਚ, ਅਸਲ ਦੇ ਵਿੱਚ ਇਹ ਪੰਜਾਬੀ ਜਿਹੜਾ ਆਪਾਂ ਇਹਨੂੰ ਇੰਟਰਪ੍ਰੀਟ ਕਰਦੇ ਨਾ ਦੇਸ਼ ਧਰੋਹ, ਇਹ ਦੇਸ਼ ਧਰੋਹ ਨੀ, ਮੇਰਾ ਜਿੰਨਾ ਕੁ ਸ਼ਾਇਦ ਮੈਨੂੰ ਪਰ ਹੋ ਸਕਦਾ ਮੈਂ ਗਲਤ ਵੀ ਹੋ ਸਕਦਾ, ਰਾਜ ਧਰੋਹ ਦਾ ਕੇਸ ਹੈ, ਮਤਲਬ ਜਿਹੜੇ ਰਾਜ ਆਪਣੇ ਬਣੇ ਆ
ਸਟੇਟ ਹੈ ਨਾ।
ਹਾਂਜੀ, ਤੇ ਉਹ ਰਾਜ ਦਾ ਜਿਹੜਾ ਮੁੱਖ ਮੰਤਰੀ ਆ ਉਹਦੀ ਪਰਮਿਸ਼ਨ ਤਾਂ ਹੈ ਕਿਉਂਕਿ ਰਾਜ ਧਰੋਹ ਦਾ ਕੇਸ ਜਾਣੀ ਜਿਹੜਾ ਸੰਵਿਧਾਨ ਦੇ ਵਿੱਚ ਜਾਂ IPC ਜਿਹੜੇ ਕਾਨੂੰਨ ਜੋ ਵੀ ਬਣੇ ਹੋ ਉਹਨਾਂ ਵਿੱਚ ਰਾਜ ਧਰੋਹ ਡੈਫੀਨੇਸ਼ਨ ਆ, ਦੇਸ਼ ਧਰੋਹ ਨਹੀਂ ਹੈਗਾ, ਇਸੇ ਕਰਕੇ ਰਾਜ ਦੇ ਜਿਹੜੇ ਮੁੱਖ ਮੰਤਰੀ ਆ ਉਹਦੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਕੇਸ ਚਲਾਉਣ ਦੇ ਲਈ।
ਚਲੋ ਉਹ ਤਾਂ ਸ਼ਿਵਿੰਦਰ ਜੀ ਵਿਆਖਿਆ ਦੇ ਦੇਣਗੇ, ਪਰ ਉਹ ਜਦੋਂ ਕਿ ਜਦੋਂ ਹੈ ਹੀ ਨਿਰਦੋਸ਼। ਹਾਂਜੀ ਹਾਂਜੀ ਸ਼ਿਵਿੰਦਰ ਜੀ ਤੁਸੀਂ ਦੱਸੋ।
ਟੈਕਨੀਕਲ ਤੌਰ ਤੇ ਭਾਈ ਸਾਹਿਬ ਥੋੜੇ ਜਿਹੇ ਗਲਤ ਨੇ, ਥੋੜੇ ਜਿਹੇ ਠੀਕ ਨੇ, ਥੋੜੇ ਜਿਹੇ ਗਲਤ ਨੇ, ਪਤਾ ਕੀ ਕਿਵੇਂ, ਕਿਉਂਕਿ ਦੇਖੋ ਸਡੀਸ਼ਨ ਦਾ ਮਤਲਬ ਜਿਹੜਾ ਪੰਜਾਬੀ ਜਾਂ ਹਿੰਦੀ ਅਨੁਵਾਦ ਰਾਜ ਧਰੋਹ ਹੈਗਾ, ਦੇਸ਼ ਧਰੋਹ ਨਹੀਂ ਹੁੰਦਾ, ਉਹ ਆਪਾਂ ਸਿੰਪਲ ਜਿਹਾ ਕਰਨ ਲਈ ਦੇਸ਼ ਧਰੋਹ ਕਹਿ ਦਿੰਦੇ, ਇੱਥੋਂ ਤੱਕ ਇਹਨਾਂ ਦੀ ਗੱਲ ਸਹੀ ਹੈ। ਪਰ ਜਿਵੇਂ ਇਹ ਕਹਿੰਦੇ ਨੇ ਨਾ ਕਿ ਇਹ ਰਾਜ ਧਰੋਹ ਆ ਤਾਂ ਕਰਕੇ ਰਾਜ ਦੀ ਆਗਿਆ ਹੁੰਦੀ ਆ, ਏਦਾਂ ਨੀ ਹੈਗਾ। ਇੱਥੇ ਜਿਹੜਾ ਰਾਜ ਧਰੋਹ ਸ਼ਬਦ ਹੈ ਨਾ, ਉਸੇ ਰਾਜ ਦਾ ਮਤਲਬ ਸੂਬੇ ਨੀ ਹੈਗੇ ਜਿਵੇਂ ਪੰਜਾਬ, ਹਰਿਆਣਾ, ਦਿੱਲੀ ਵਗੈਰਾ, ਏਦਾਂ ਨੀ। ਇੱਥੇ ਰਾਜ ਦਾ ਮਤਲਬ ਹੈਗਾ ਇੰਡੀਅਨ ਸਟੇਟ, ਠੀਕ ਹੈ। ਤੇ ਆਮ ਵੀ ਜਿਹੜਾ ਹੈਗਾ, ਅਸੀਂ ਜਿਹੜੇ ਰਾਜ ਕਹਿੰਦੇ, ਜਿਹੜਾ ਕਾਨੂੰਨ ਦੀ ਬੋਲੀ ਹੈ, ਸੰਵਿਧਾਨ ਦੀ ਬੋਲੀ ਹੈ, ਸੰਵਿਧਾਨ ਦੀ ਬੋਲੀ ਦੇ ਵਿੱਚ ਰਾਜ ਦਾ ਮਤਲਬ ਜਿਹੜਾ ਸਟੇਟ ਹੈ, ਚਾਹੇ ਉਹ ਜਿਵੇਂ ਤੁਹਾਡੀ ਕੈਨੇਡਾ ਸਟੇਟ ਹੋ ਗਈ, ਹੁਣ ਤਾਂ ਕੈਨੇਡਾ ਦੇਸ਼ ਆ ਪਰ ਕੈਨੇਡਾ ਇੱਕ ਸਟੇਟ ਹੈ, ਉਹਦੇ ਕੋਲ ਜਿਹੜੀ ਪ੍ਰਭੂ ਸੱਤਾ ਹੈਗੀ ਆ, ਪ੍ਰਭੂ ਸੱਤਾ ਵਾਲੀ ਚੀਜ਼ ਰਾਜ ਹੁੰਦੀ ਹੈਗੀ ਆ, ਕਿਉਂਕਿ ਰਾਜ ਦੇ ਜਿਹੜੇ 3-4 ਜਿਹੜੇ ਮੂਲ ਤੱਤ ਹੁੰਦੇ ਨੇ ਉਹਨਾਂ ਵਿੱਚ ਇੱਕ ਜਿਹੜੀ ਪ੍ਰਭੂ ਸੱਤਾ ਹੁੰਦੀ ਹੈ, ਪ੍ਰਭੂ ਸੱਤਾ ਵਾਲੀ ਚੀਜ਼ ਰਾਜ ਹੁੰਦੀ ਹੈ। ਇੱਥੇ ਰਾਜ ਦਾ ਮਤਲਬ, ਰਾਜ ਧਰੋਹ ਦਾ ਮਤਲਬ ਜਿਹੜਾ ਹੈਗਾ ਵਾ ਇੰਡੀਆ ਰਾਜ ਹੈ, ਨਾ ਕਿ ਜਿਵੇਂ ਇਹ ਭਾਈ ਸਾਹਿਬ ਵਿਆਖਿਆ ਕਰ ਰਹੇ ਨੇ ਵੀ ਦਿੱਲੀ ਰਾਜ ਹੋ ਗਿਆ ਜਾਂ ਹੋਰ, ਉਹ ਨੀ ਹੈਗਾ। ਸਟੇਸ਼ਨ ਦੀ ਜਿਹੜੀ ਹੈਗੀ ਆ ਹਿੰਦੀ ਤੇ ਪੰਜਾਬੀ ਅਨੁਵਾਦ, ਉਹ ਰਾਜ ਧਰੋਹ ਆ, ਬਿਲਕੁਲ ਦੇਸ਼ ਧਰੋਹ ਨਹੀਂ। ਪਰ ਉਹ ਅਸੀਂ ਸੌਖਾ ਕਰਨ ਲਈ ਤਾਂ ਫਿਰ ਸਾਡੀਆਂ ਸਰਕਾਰਾਂ ਨੂੰ ਅੱਜ ਕੱਲ੍ਹ ਕਿਸੇ ਬਦਨਾਮ ਕਰਨ ਦਾ ਤਰੀਕਾ ਮਿਲ ਗਿਆ ਕਿ ਦੇਸ਼ ਧਰੋਹ ਆ, ਜਾਂ ਸਾਡੇ ਅਖਬਾਰ ਵੀ ਇਹਨੂੰ ਦੇਸ਼ ਧਰੋਹ ਲਿਖਦੇ ਨੇ, ਤੇ ਉਹਨਾਂ ਨੂੰ ਲੱਗਦਾ ਵੀ ਥੋੜਾ ਸੌਖਾ ਹੋ ਜਾਊਗਾ, ਪਰ ਇਹ ਸੌਖਾ ਹੋ ਕੇ ਇਹਦੇ ਅਰਥਾਂ ਦੇ ਅਨਰਥ ਹੋ ਜਾਂਦੇ ਨੇ। ਇਹਨੂੰ ਸਡੀਸ਼ਨ ਕਹਿਣਾ ਜ਼ਿਆਦਾ ਸੌਖਾ ਵਾ, ਸਡੀਸ਼ਨ ਦਾ ਜਿਹੜਾ ਪੰਜਾਬੀ ਹਿੰਦੀ ਅਨੁਵਾਦ ਰਾਜ ਧਰੋਹ ਆ, ਪਰ ਇਹ ਰਾਜ ਧਰੋਹ ਦਾ ਜਿਹੜਾ ਭਾਈ ਸਾਹਿਬ ਅਰਥ ਹੋਰ ਗਾਂ ਜਾ ਕੇ ਕੱਢ ਰਹੇ ਹੈਗੇ ਨੇ ਵੀ ਸੂਬਿਆਂ ਦੇ ਨਾਲ ਸੰਬੰਧਿਤ ਆ, ਤਾਂ ਜੀ ਸੂਬਾ ਸਰਕਾਰ ਦੀ ਇਜਾਜ਼ਤ ਲੈਣੀ ਪੈਂਦੀ, ਆਏ ਨੀ ਅਸਲ ਵਿੱਚ ਕਿ ਇਹ ਮਤਲਬ ਇਹਦਾ ਕਾਰਨ ਇਹ ਹੈਗਾ, ਕਿਉਂਕਿ ਇਹ ਵਿਸ਼ਾ ਜਿਹੜਾ ਹੈਗਾ ਨਾ, ਇਹ ਰਾਜ ਸੂਚੀ ਦੇ ਵਿੱਚ ਆ ਜਾਂਦਾ, ਤਾਂ ਰਾਜ ਸੂਚੀ ਮਤਲਬ ਸਾਡੇ ਉਹਦੇ ਪਾਵਰਾਂ ਵੰਡੀਆਂ ਹੋਈਆਂ ਨੇ ਇੰਡੀਆ ਦੇ ਵਿੱਚ। ਇੱਕ ਤਾਂ ਹੈਗੀ ਆ ਸੰਘ ਸੂਚੀ, ਸੰਘ ਸੂਚੀ ਉੱਤੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ, ਇੱਕ ਸਮਵਰਤ ਸੂਚੀ ਹੈ, ਇੱਕ ਰਾਜ ਸੂਚੀ ਹੈ, ਤੇ ਇਹ ਰਾਜ ਸੂਚੀ ਦੇ ਵਿੱਚ ਆਉਂਦਾ ਹੈਗਾ ਵਿਸ਼ਾ, ਇਸ ਲਈ ਜਿਹੜਾ ਉਸ ਸੂਬੇ ਦੀ ਸਰਕਾਰ ਦੇ ਕੋਲੋਂ ਵੀ ਜਿਹੜਾ ਤੁਸੀਂ ਇਜਾਜ਼ਤ ਲੈਣੀ ਹੁੰਦੀ ਹੈ, ਤੇ ਲੇਕਿਨ ਰਾਜ ਦਾ ਮਤਲਬ ਇੰਡੀਅਨ ਸਟੇਟ ਹੈ ਜੀ।
ਬਿਲਕੁਲ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali te kamao number
9058744242 9058744242 popular pizza।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ
9050 4995 Ranjit Dillon Kolkata 9 so 5 4 double 9 2700 Ranjit Dillon Electronics di duniya vich tuma pa chukka na top choice electronics pichle lambe samay ton 15 javelin drive wood bridge vich soman da aa reya si hun khul chukka hai 16 intermodal drive brampton de cn de yard de bilkul lagge top choice electronics register washer dryer to alawa har tarah de televisions ate furniture tusi itthon khareed sakde ho top choice electronics 905 799 0045 top choice electronics sab to sasta top choice।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੇਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੇਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸ਼ਿਵਿੰਦਰ ਜੀ ਸਾਡੇ ਨਾਲ ਨੇ ਜੀ, ਗੱਲਬਾਤ ਚੱਲ ਰਹੀ ਆ ਸਾਡੀ ਕੇਜਰੀਵਾਲ ਐਂਡ ਪਾਰਟੀ ਦੀ। ਸ਼ਿਵਿੰਦਰ ਜੀ, ਬੜੇ ਹਾਸੇ ਮਜ਼ਾਕ ਵਾਲੀ ਗੱਲ ਆ ਜੀ ਇਹ, ਤੁਸੀਂ ਆਫ ਦਾ ਏਅਰ ਵੀ ਸ਼ੇਅਰ ਕਰ ਰਹੇ ਸੀ, ਫੇਸਬੁੱਕ 'ਤੇ ਵੀ ਕਈ ਸੱਜਣਾਂ ਨੇ ਸ਼ੇਅਰ ਕਰ ਲਈਆਂ ਸੀ ਗੱਲਾਂ ਇਹ। ਕਹਿੰਦੇ ਜੀ RSS ਅਤੇ ਯੋਗੀ ਪਾਰਟੀ ਨੇ UP ਦੇ ਵਿੱਚ ਕੋਰੋਨਾ ਵਾਇਰਸ ਦਾ ਇਲਾਜ ਲੱਭ ਲਿਆ।
ਹਰ ਬਿਮਾਰੀ ਦਾ ਇਲਾਜ ਆਪਣੇ ਢੰਗ ਨਾਲ ਲੱਭਦੇ ਹੈਗੇ ਨੇ, ਤੇ ਹੁਣ ਵੀ ਜਿਹੜਾ ਇਹਨਾਂ ਨੇ ਇੱਕ ਕੋਰੋਨਾ ਦਾ ਜਿਹੜਾ ਇਲਾਜ ਲੱਭਿਆ ਹੈਗਾ, ਇੱਕ ਤਾਂ BJP ਦੀ MLA ਹੈਗੀ ਆ ਸੁਮਨ, ਉਹਨੇ ਇਹ ਆਸਾਮ ਤੋਂ ਹੈਗੀ ਆ ਸੁਮਨ ਹਰੀਪ੍ਰਿਆ, ਉਹ ਕਹਿੰਦੀ ਕਿ ਜਿਹੜਾ ਗਊਮੂਤਰ ਹੈ, ਗਊਮੂਤਰ ਦੇ ਨਾਲ ਜਿਹੜਾ ਹੈਗਾ ਵਾ ਕੋਰੋਨਾ ਵਾਇਰਸ ਦਾ ਜਿਹੜਾ ਇਲਾਜ ਹੋ ਸਕਦਾ, ਇਹ ਦੂਰ ਹੋ ਸਕਦਾ। ਵੈਸੇ ਅੱਜ ਪ੍ਰਧਾਨ ਮੰਤਰੀ ਨੇ ਤੇ ਭਾਰਤ ਦੇ ਸਿਹਤ ਮੰਤਰੀ ਨੇ ਜਿਹੜਾ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ, ਉਹਦੇ ਹਦਾਇਤਾਂ ਵਿੱਚ ਇਹ ਗੱਲ ਬਿਲਕੁਲ ਨੀ ਆਖੀ ਕਿ ਗਊ ਮੂਤਰ ਦੀ ਲੋੜ ਹੈਗੀ ਆ, ਕਿਉਂਕਿ ਇੱਕੋ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਨੂੰ ਤੇ ਭਾਰਤ ਦੇ ਸਿਹਤ ਮੰਤਰੀ ਨੂੰ ਕਹਿੰਦੇ ਹਾਂ ਕਿ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦਿਓ, ਕਿਉਂਕਿ ਤੁਹਾਡੀ MLA ਕਹਿ ਰਹੀ ਆ ਆਸਾਮ ਵਾਲੀ, ਤੇ ਉਧਰੋਂ ਯੋਗੀ ਆਦਿੱਤਨਾਥ ਵੀ ਕਹਿ ਰਿਹਾ ਕਿ ਯੋਗਾ ਕਰਨ ਨਾਲ ਜਿਹੜਾ ਕੋਰੋਨਾ ਵਾਇਰਸ ਦੂਰ ਹੋ ਜਾਂਦਾ। ਹੁਣ ਜੇ ਭਾਈ ਗਾਂ ਦੇ ਮੂਤ ਨਾਲ ਦੂਰ ਹੁੰਦਾ ਤਾਂ ਕਾਫੀ ਸਾਰੇ ਆਪਾਂ ਟਰੱਕ ਭਰ ਕੇ ਚੀਨ ਨੂੰ ਵੀ ਭੇਜ ਸਕਦੇ ਹਾਂ, ਕਿਉਂਕਿ ਉੱਥੇ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈਗੀ ਹੈ। ਤੇ ਫਿਰ ਯੋਗਾ ਦੇ ਬਾਰੇ ਵੀ ਜਿਹੜਾ ਕਰ ਲੈਣਾ ਚਾਹੀਦਾ ਕਲੀਅਰ, ਕਿਉਂਕਿ ਉੱਥੇ ਵੀ ਲੋਕਾਂ ਨੂੰ ਯੋਗਾ ਯੁਗਾ ਸਿਖਾ ਦੇਣਾ ਚਾਹੀਦਾ, ਤਾਂ ਹੀ ਜਿਹੜਾ ਹੈਗਾ ਕੋਰੋਨਾ ਦਾ ਵਾਇਰਸ ਦੂਰ ਹੋ ਜਾਂਦਾ। ਸੋ ਇਸ ਤਰ੍ਹਾਂ ਜਿਹੜਾ ਹੈਗਾ ਵਾ ਇਹ ਲਗਾਤਾਰ ਹਰ ਚੀਜ਼ ਦਾ ਇਲਾਜ ਇਹ ਗਊ ਮੂਤ ਦੇ ਵਿੱਚੋਂ ਭਾਲਦੇ ਹੈਗੇ ਨੇ ਜਾਂ ਫਿਰ ਗੋਹੇ ਚੋਂ ਭਾਲਦੇ ਨੇ। ਗੋਹੇ ਬਾਰੇ ਵੀ ਕਿਹਾ ਜਾ ਚੁੱਕਾ, ਇੱਥੋਂ ਤੱਕ ਕਿ ਇੱਕ ਨਿਤਿਨ ਗਡਕਰੀ ਆ ਸਾਡਾ ਜਿਹੜਾ ਹੈਗਾ ਸੜਕਾਂ ਬਾਰੇ ਮੰਤਰੀ, ਉਹਦਾ ਇਹ ਕਹਿਣਾ ਸੀਗਾ ਕਿ ਜਿਹੜਾ ਹੈਗਾ ਮੈਂ ਆਪਣੇ ਪਿਸ਼ਾਬ ਦਾ ਜਿਹੜਾ ਹੈਗਾ ਨਾ ਆਪਣੇ ਬਗੀਚੇ 'ਚ ਕਰਦਾ ਹੁੰਦਾ ਸੀ ਤੇ ਉਹਦੀ ਮਿੱਟੀ ਬਹੁਤ ਉਪਜਾਊ ਹੋ ਗਈ ਸੀਗੀ, ਸੋ ਇਹ ਕਹਿੰਦੇ ਪਿਸ਼ਾਬ ਦਾ ਜਿਹੜਾ ਹੈਗਾ ਵਾ ਹੈਗਾ ਵਾ ਗੁਣ ਹੈਗਾ। ਸੋ ਏਦਾਂ ਦੀਆਂ ਜਿਹੜੀਆਂ ਜੰਬੜੀਆਂ ਮਾਰਨ ਵਾਲੇ ਨਰਿੰਦਰ ਮੋਦੀ ਦੀ ਪਾਰਟੀ ਵਿੱਚ ਤੇ ਮੰਤਰੀ ਮੰਡਲ ਦੇ ਵਿੱਚ ਦੋਵੇਂ ਪਾਸੇ ਸਾਨੂੰ ਦਿਖ ਜਾਂਦੇ ਨੇ।
ਜੀ ਬਿਲਕੁਲ ਜੀ, ਆਗਰਾ ਦੇ ਵਿੱਚ 6 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਹੋਇਆ ਜੀ, ਉਮੀਦ ਕਰਦੇ ਹਾਂ ਕਿ ਉਹ ਹੋ ਸਕਦਾ ਕੋਈ ਢੰਗ ਤਰੀਕੇ ਇਹੋ ਜਿਹੇ ਲੱਭ ਲੈਣ ਤੇ ਫਿਰ ਦੁਨੀਆ ਪੱਧਰ ਤੇ ਪ੍ਰਚਾਰ ਹੋਊਗਾ। ਦੋਸਤੋ, ਮੈਂ ਕਈ ਵਾਰ ਅਨਾਊਂਸ ਕਰ ਚੁੱਕਿਆ ਕਿ ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਜਿਹੜਾ ਸਟੀਲਸ ਵਾਲਾ ਏਰੀਆ, ਜੇ ਤੁਸੀਂ ਇਹਦੇ ਵੱਲ ਧਿਆਨ ਮਾਰੋ ਤੇ ਆਉਂਦੇ 5 ਸਾਲਾਂ ਦੇ ਵਿੱਚ ਇਹਦੀ ਪਿਕਚਰ ਪੂਰੀ ਦੀ ਪੂਰੀ ਬਦਲ ਜਾਣੀ ਆ, ਜਿਹਦੀ ਨੁਹਾਰ ਬਦਲ ਜਾਣੀ ਆ। ਇੱਥੇ ਰੀਓਕੈਨ ਵਾਲਿਆਂ ਨੇ ਪਲਾਨ ਕੀਤਾ ਜੀ, ਮੇਰਾ ਖਿਆਲ 5,000 ਰੈਜ਼ੀਡੈਂਸ਼ੀਅਲ ਕੌਂਡੋਜ਼ ਨੇ ਬਣਨੀਆਂ ਆਉਂਦੇ ਸਾਲਾਂ ਦੇ ਵਿੱਚ। ਕਈ ਟਾਵਰ ਬਣਨੇ ਨੇ ਰੈਜ਼ੀਡੈਂਸ਼ੀਅਲ ਕੌਂਡੋ ਟਾਵਰਸ, ਅਤੇ ਉਹਨਾਂ ਦੇ ਮੇਨ 4-5 ਲੈਵਲ ਅਤੇ ਸ਼ਾਇਦ 3-4 ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰਸ ਹੋਣਗੇ। ਇੱਥੇ ਟਾਊਨ ਹਾਊਸਿਸ ਵੀ ਬਣਨੇ ਨੇ, ਕਿਉਂਕਿ ਇੱਥੇ LRT ਦਾ ਟਰਮੀਨਲ ਬਣ ਜਾਣਾ। ਇਹਨੂੰ ਹਾਈ ਡੈਂਸਿਟੀ ਏਰੀਆ ਰੈਜ਼ੀਡੈਂਸ਼ੀਅਲ ਡਿਕਲੇਅਰ ਕੀਤਾ ਹੋਇਆ। LRT ਸਕੁਏਅਰ 1 ਤੋਂ ਲਾਈਟ ਰੇਲ ਆ ਜਿਹੜੀ ਉਹ ਚੱਲੂਗੀ, ਪਿੱਛੋਂ ਪੋਰਟ ਕਰੈਡਰ ਤੋਂ ਚੱਲਦੀ ਹੋਈ ਇੱਥੇ ਟਰਮੀਨਲ ਉਹਦਾ ਬਣਨਾ, ਅਤੇ ਆਉਂਦੇ ਸਾਲਾਂ ਦੇ ਵਿੱਚ ਇਹ ਏਰੀਆ ਕਾਫੀ ਅਹਿਮੀਅਤ ਰੱਖਦਾ। ਇੱਥੇ ਪਹਿਲੀ ਡਿਵੈਲਪਮੈਂਟ ਆ ਜਿਹੜੀ ਉਹ ਸੁਪਰ ਸਟੋਰ ਦੇ ਸਾਹਮਣੇ ਜਿਹੜਾ ਏਰੀਆ ਪਿਆ ਉਹਦੇ ਵਿੱਚ ਹੋ ਰਹੀ ਹੈ ਜੀ। ਇੱਥੇ ਪਹਿਲਾਂ ਟਾਊਨ ਹਾਊਸੇ ਸੈੱਲ ਕੀਤੇ ਸੀ, ਹੁਣ ਵੀ ਅਸੀਂ ਇੱਥੇ ਟਾਊਨ ਹਾਊਸੇ ਸੈੱਲ ਕਰ ਰਹੇ ਹਾਂ ਅਤੇ ਸਟੈਲਾ ਕੌਂਡੋਜ਼। ਸਟੈਲਾ ਕੌਂਡੋਜ਼ ਦੇ ਵੀ ਸਾਡੇ ਕੋਲ ਕੁਝ ਨਵੇਂ ਯੂਨਿਟ ਰਿਲੀਜ਼ ਹੋਏ ਨੇ। ਇੱਥੇ ਇੱਕ ਹੋਰ ਟਾਵਰ ਆ ਰਿਹਾ ਆਉਂਦੇ ਮਹੀਨਿਆਂ ਦੇ ਵਿੱਚ, ਜਿਹਦੇ ਮੇਨ ਲੈਵਲ ਦੇ ਉੱਤੇ ਕੁਝ ਕਮਰਸ਼ੀਅਲ ਸਟੋਰਸ ਹੋਣਗੇ ਅਤੇ 25 ਸਟੋਰੀ ਟਾਵਰ ਹੋਊਗਾ। ਤੁਸੀਂ ਇਸ ਏਰੀਏ ਦੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਆਪਣੇ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ, ਫਿਊਚਰ ਵਾਸਤੇ ਹੋਲਡ ਕਰਨਾ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਬੇਝਿਜਕ ਹੋ ਕੇ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ ਜੀ। ਅਪੁਆਇੰਟਮੈਂਟ ਬਣਾ ਲਿਓ ਮੇਰੇ ਨਾਲ, 15-20 ਮਿੰਟ ਅੱਧਾ ਘੰਟਾ ਬੈਠ ਕੇ ਗੱਲਬਾਤ ਕਰ ਸਕਦੇ ਹਾਂ ਜੀ। 6473008436 ਮੇਰਾ ਨੰਬਰ ਹੈ ਜੀ, 647-384-36। ਸ਼ੇਵਿੰਦਰ ਜੀ ਆਪਣੇ ਕੋਲ ਇੱਕ ਮਿੰਟ ਰਹਿ ਗਿਆ ਅਤੇ ਕੀ ਕਹਿਣਾ ਚਾਹੁੰਦੇ ਹੋ?
ਉਹੀ ਕਹਿਣਾ ਚਾਹੁੰਦਾ ਜਿਹੜਾ ਨਰਿੰਦਰ ਮੋਦੀ ਦੇ ਭਗਤਾਂ ਨੂੰ ਕਹੀਦਾ ਕਿ ਭਗਤ ਬਣਨ ਦੀ ਲੋੜ ਨੀ ਹੈਗੀ, ਸਗੋਂ ਨਾਗਰਿਕ ਬਣ ਕੇ ਜ਼ਿੰਦਗੀ ਜੀਣੀ ਚਾਹੀਦੀ ਆ। ਤੇ ਉਹੀ ਸੁਨੇਹਾ ਕੇਜਰੀਵਾਲ ਦੇ ਦੋਸਤਾਂ ਨੂੰ ਵੀ ਹੈਗਾ, ਭਗਤਾਂ ਨੂੰ ਹੈਗਾ ਕਿ ਭਾਈ ਜਦੋਂ ਆਲੋਚਨਾ ਹੁੰਦੀ ਹੈ ਤਾਂ ਤੁਸੀਂ ਸਗੋਂ ਇੱਕ ਨਾਗਰਿਕ ਦੀ ਹੈਸੀਅਤ ਨਾਲ ਆਲੋਚਨਾ ਕਰੋ। ਜੇ ਫੈਨ ਫੋਨ ਬਣੋਗੇ ਨਾ ਫਿਰ ਤੁਹਾਡਾ ਜਿਹੜਾ ਕੰਮ ਚੰਗੇ, ਤੁਸੀਂ ਲੋਕਤੰਤਰੀ ਮੁਲਕ ਦੇ ਨਾਗਰਿਕ ਨਹੀਂ ਹੋਵੋਗੇ।
ਬਿਲਕੁਲ ਜੀ, ਇੱਕ ਫੈਨ ਵਾਲਾ ਰਿਵਾਜ ਹੀ ਚੱਲ ਪਿਆ, ਭਗਵੰਤ ਮਾਨ ਫੈਨ ਗਰੁੱਪ, ਫਲਾਨਾ ਸਿੰਘ ਫੈਨ ਗਰੁੱਪ, ਲੋਕ ਆਪਣੇ ਆਪ ਕਹਿੰਦੇ ਨੇ ਜੀ ਅਸੀਂ ਤੁਹਾਡੇ ਫੈਨ ਆ। ਉਹ ਫੈਨ ਦੇਖੋ ਭਲਾ ਕੀ ਕਰਦਾ, ਫੈਨ ਹਵਾ ਜਿਹੜੀ ਹੁੰਦੀ ਆ ਉਹਨੂੰ ਘੁਮਾ ਘੁਮਾ ਅੱਗੇ ਛੱਡੀ ਜਾਂਦਾ। ਫੈਨ ਦਾ ਆਪਣਾ ਤਾਂ ਕੁਛ ਨਹੀਂ ਹੁੰਦਾ ਨਾ, ਆਪਣੀ ਕੋਈ ਥਿੰਕਿੰਗ ਨਹੀਂ ਹੁੰਦੀ, ਕਿਸੇ ਉਹ ਪ੍ਰੋਸੈਸ 'ਚੋਂ ਉਹਨੂੰ ਨਿਕਲਦਾ, ਬਸ ਉਹਦਾ ਹਵਾ ਘੁਮਾਈ ਜਾਂਦਾ। ਇਸ ਕਰਕੇ ਹਵਾ ਨਾ ਘੁਮਾਇਆ ਕਰੋ ਦੋਸਤੋ, ਆਪਣਾ ਦਿਮਾਗ ਵਰਤੋ। ਜੇ ਤੁਹਾਡੇ ਮਨ 'ਚ ਸਵਾਲ ਹੈਗੇ, ਜੇ ਤੁਹਾਨੂੰ ਲੱਗਦਾ ਵੀ ਕੋਈ ਗਲਤ ਨੁਕਤਾਚੀਨੀ ਕਰ ਰਿਹਾ ਤਾਂ ਉਹਦਾ ਦਲੀਲ ਦੇ ਨਾਲ ਜਵਾਬ ਦਿਓ। ਖੈਰ ਜੀ ਸ਼ੇਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅਤੇ ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਮੇਰੇ ਨਾਲ ਗੱਲਬਾਤ ਕਰਨੀ ਹੈ, 647-384-36 ਮੇਰਾ ਨੰਬਰ ਆ, 647-300-8436। ਰਾਣਾ ਜੀ ਦਾ ਨੰਬਰ 905-915-84-84 ਹੈ। ਮਿਹਰਬਾਨੀ ਬਹੁਤ ਬਹੁਤ।
Expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal. That's XOOM Zoom. और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
किचन या फिर बाथरूम दी रेनोवेशन ते इक्को ही नाम याद रखो, GK ग्रेनाइट एंड मार्बल। कस्टम किचन कैबिनेट्स, बार्स, वैनिटीज या फिर कस्टम काउंटर टॉप्स, होवे वुडवर्क या फिर होवे ग्रेनाइट और मार्बल दे काउंटर टॉप्स, एक नहीं दो नहीं तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और कीमत ते बहुत ही मुनासिब। 7171 टोरब्राम रोड, मिसिसागा। ताड़ा अपना कीरत, कॉल करो
6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479
साल का तजर्बा खूबसूरती बढ़ाने के नाल नाल करदा बिजली का बिल भी घट आएगा। द ब्लाइंड शेड्स आउटलेट डॉट कॉम से संपर्क करो या फिर 416-803-1043 416-803-1043 द ब्लाइंड शेड्स आउटलेट डॉट कॉम।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
तैयार हो,
जी हाँ, टीम मैच पॉइंट और ये आवाज भी है तैयार PSL 2020 की खुसूसी नशरियात के साथ। देखिए मैच पॉइंट डॉक्टर अदनान के साथ लाइव रोजाना रात 9 बजे, तो तैयार रहें ये आवाज टीवी पर, फेसबुक ये आवाज और ये आवाज.com।